ਸਾਖੀ ਪੰਜਵੀਂ ਹਿੰਦਾਲ। ਸ਼੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਦਾ ਇੱਕ ਸਿੱਖ ਜੰਡਿਆਲੇ ਦਾ ਰਹਿਣ ਵਾਲਾ ਗੁਰੂ ਕੀ ਸੇਵਾ ਵਿੱਚ ਗੋਇੰਦਵਾਲ ਆ ਰਿਹਾ ਹੋਇਆ ਸੀ। ਇਹ ਸਰਲ ਸੁਭਾਅ ਦਾ ਸ਼ਰਧਾਵਾਨ ਸਿੱਖ ਸੀ। ਗੁਰੂ ਕੇ ਲੰਗਰ ਵਿੱਚ ਸੇਵਾ ਕਰਦਾ ਸੀ ਤੇ ਨਾਮ ਵਿੱਚ ਰੁੱਝਾ ਰਹਿੰਦਾ ਸੀ। ਇਸ ਦੀ ਕਾਲ ਸਿਰੇ ਚੜ ਰਹੀ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਘਰਾਂ ਨੂੰ ਚਲੇ ਗਏ, ਪਰ ਹਿੰਦਾਲ ਗੁਰੂ ਕੇ ਦੁਆਰੇ ਟਿਕਿਆ ਰਿਹਾ, ਸੇਵਾ ਕਰਦਾ ਤੇ ਨਾਮ ਵਿੱਚ ਲੱਗਾ, ਲਿਵਤਾਰੀ ਹੁੰਦਾ ਗਿਆ। ਹਿੰਦਾਲ ਹੁਣ ਸ੍ਰੀ ਗੁਰੂ ਰਾਮਦਾਸ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਸਰੂਪ ਸਮਝਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਮਗਨ ਪ੍ਰੇਮ ਕੇ ਰੰਗਿਓ ਰੰਗ, ਅੰਤਰ ਬਿਰਤੀ ਸਦਾ ਸੁਖ ਸੰਗ, ਕਾਮ ਨਾ ਕ੍ਰੋਧ ਨਾ ਲੋਭ ਅਹੰਕਾਰ, ਸਤ ਨਾਮ ਸੇ ਲਾਗੀ ਤਾਰ, ਹਾ ਸਰਖ ਨਾ ਸੋਕ ਨਾ ਬੈਰੀ ਮੀਤ ਨਾ, ਤਤਪਰ ਰਹੇ ਏਕ ਮਨ ਜੀਤਨ, ਨਿਸ਼ਕਾਮੀ ਨਿਤ ਸੈਨ ਨਿਤ ਸੈਨ ਸੁਸ਼ੀਲ, ਸਦਾ ਏਕ ਰਸ ਮੈਂ ਬਿਰਤ ਮੀਲ, ਅੰਤਰ ਜਾਮੀ ਸਤਿਗੁਰ ਦਿਆਲ, ਲਖੀ ਸਿੱਖ ਕੀ ਦੀਰਘ ਕਾਲ। ਇੱਕ ਦਿਨ ਸਵਤਾ ਕੋ ਗੁਰ ਅਗਏ, ਮੰਦ ਮੰਦ ਪਦ ਕੀ ਗਤ ਮੰਦ ਮੰਦ ਪਦ ਕੀ ਗਤ ਲਏ, ਮੱਜਨ ਕਰ ਪੁਰ ਕੋ ਪੁਨ ਆਏ, ਦੇਖ ਸਦਨ ਮੈਂ ਗੁਰ ਪ੍ਰਵਿਸ਼ਾਏ, ਜੇਤਕ ਸਿੱਖ ਕਰਤ ਤੈ ਸੇਵਾ, ਸਨੇ ਸਨੇ ਸਭ ਭਿਖ ਗੁਰ ਦੇਵਾ, ਗੂਦਤ ਚੂਨ ਤਬੈ ਹਿੰਦਾਲ, ਲੱਗਿਓ ਰਹਿਓ ਚੁਗ ਕਾਥਨ ਲਾਲ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿੱਚ ਗਏ ਤਾਂ ਹਿੰਦਾਲ ਆਟਾ ਗੁੰਨ ਰਿਹਾ ਸੀ। ਉਸ ਡਿੱਠਾ ਕਿ ਸ੍ਰੀ ਗੁਰੂ ਜੀ ਆਏ ਹਨ, ਛੇਤੀ ਨਾਲ ਉੱਠਿਆ, ਦੋਵੇਂ ਹੱਥ ਪਿੱਠ ਦੇ ਪਿੱਛੇ ਕਰ ਲਏ ਕਿ ਆਟੇ ਨਾਲ ਲਿਬੜੇ ਹੱਥਾਂ ਨੂੰ ਮੱਥਾ ਟੇਕਣ ਲੱਗਿਆ ਜ਼ਮੀਨ ਦੀ ਮਿੱਟੀ ਨਾ ਲੱਗ ਜਾਏ, ਇਸ ਤਰ੍ਹਾਂ ਹੱਥ ਪਿੱਛੇ ਕੀਤੇ ਹੋਏ ਸਿਰ ਚਰਨਾਂ ਤੇ ਧਰ ਦਿੱਤਾ। ਉਸਦੀ ਪੁੱਗੀ ਹੋਈ ਕਾਲ ਸੇਵਾ ਵਿੱਚ ਫੇਰ ਪ੍ਰੀਤ ਗੁਰੂ ਚਰਨਾਂ ਦਾ ਇਤਨਾ ਪ੍ਰੇਮ ਦੇਖ ਕੇ ਸਤਿਗੁਰੂ ਜੀ ਦਰਬ ਗਏ, ਉਸਦੇ ਸਿਰ ਨੂੰ ਹੱਥਾਂ ਨਾਲ ਉਠਾਇਆ ਤੇ ਆਪਣੇ ਮੋਢੇ ਦਾ ਪਰਨਾ ਉਸਦੇ ਸਿਰ ਤੇ ਧਰ ਦਿੱਤਾ। ਇਸ ਮਿਹਰ ਦੇ ਹੁੰਦੇ ਹੀ ਕਪਾਟ ਖੁੱਲ ਗਏ, ਆਤਮ ਦ੍ਰਿਸ਼ਟੀ ਤੇ ਸ਼ਕਤੀ ਪ੍ਰਾਪਤ ਹੋ ਗਈ। ਹੁਕਮ ਹੋਇਆ, ਜਾਓ ਆਪਣੇ ਨਗਰ ਜਾ ਕੇ ਵਸੋ, ਸਤਨਾਮ ਦਾ ਮੰਤਰ ਸ੍ਰਿਸ਼ਟੀ ਨੂੰ ਪਾਓ। ਬਖਸ਼ਿਸ਼ ਪਾ ਕੇ ਹਿੰਦਾਲ ਜੰਡਿਆਲੇ ਟੁਰ ਗਿਆ, ਸਤਿਗੁਰੂ ਜੀ ਦੀ ਆਗਿਆ ਪਾਲਦਾ ਰਿਹਾ। ਇਹ ਨਗਰੀ ਅੰਮ੍ਰਿਤਸਰ ਤੋਂ ਜਲੰਧਰ ਵਾਲੀ ਸੜਕ ਤੇ 10-12 ਮੀਲ ਤੇ ਹੈ। ਇੱਥੇ ਇਸ ਦਾ ਡੇਰਾ ਹੁਣ ਤੱਕ ਹੈ। ਹਿੰਦਾਲ ਆਪ ਤਾਂ ਸਾਰੀ ਉਮਰ ਗੁਰੂ ਚਰਨਾਂ ਦਾ ਪੌਰਾ ਰਿਹਾ ਹੈ ਤੇ ਸਿੱਖੀ ਸਿਦਕ ਵਿੱਚ ਨਿਭਿਆ, ਪਰ ਇਸ ਗੱਦੀ ਤੇ ਹੀ ਇੱਕ ਨੇ ਗੁਰੂ ਕੀ ਅਸਲੀ ਜਨਮ ਸਾਖੀ ਨਸ਼ਟ ਕਰਕੇ ਇੱਕ ਬਣਾਵਟੀ ਬਣਾਈ, ਝੂਠੀਆਂ ਸਾਖੀਆਂ ਆਪਣੇ ਪਰਦੇ ਕੱਜਣ ਲਈ ਬਣਾ ਬਣਾ ਕੇ ਪਾਏ ਵਿੱਚ ਪਾਈਆਂ ਅਤੇ ਗੁਰੂ ਨਾਨਕ ਦੇਵ ਜੀ ਤੋਂ ਹਿੰਦਾਲ ਨੂੰ ਵੱਡਾ ਕਰਕੇ ਲਿਖਿਆ। ਇਸ ਗੱਦੀ ਦੇ ਹੋਰ ਮਗਰਲੇ ਜਾਨਸ਼ੀਨ ਵੀ ਕਿਸੇ ਵੇਲੇ ਪੰਥ ਨਾਲ ਵਿਰੋਧ ਕਰਦੇ ਰਹੇ ਤੇ ਤੁਰਖ ਹਾਕਮਾਂ ਨੂੰ ਪੰਥ ਵਿਰੁੱਧ ਮਦਦ ਦਿੰਦੇ ਰਹੇ। ਹਿੰਦਾਲ ਦੀ ਸੰਪਦਾ ਵਾਲਿਆਂ ਨੂੰ ਹਿੰਦਾਲੀਏ ਤੇ ਨਿਰੰਜਲੀਏ ਆਖਦੇ। ਸਾਖੀ 6, ਭਾਈ ਗੁਰਦਾਸ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਵਿੱਚ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ ਸੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਗਿਆ ਦਿੱਤੀ ਸੀ ਕਿ ਆਪਣੇ ਪਰਿਵਾਰ ਨੂੰ ਵੀ ਗੋਇੰਦਵਾਲ ਲੈ ਆਓ ਤੇ ਉੱਥੇ ਲਿਆ ਵਸਾਓ। ਸੋ ਆਪ ਦਾ ਨਿੱਜ ਪਰਿਵਾਰ ਤੇ ਭਰਾ ਭਤੀਜੇ ਆਪਣੇ ਪਿੰਡ ਬਾਸਰਕੇ ਨੂੰ ਛੱਡ ਕੇ ਗੋਇੰਦਵਾਲ ਆ ਵਸੇ ਸੀ। ਇਸ ਪਰਿਵਾਰ ਦਾ ਇਤਨਾ ਕੁ ਪਤਾ ਚੱਲਦਾ ਹੈ ਕਿ ਬਾਸਰਕੇ ਵਿੱਚ ਬਾਬਾ ਤੇਜੋ ਨਾਮ ਦਾ ਇੱਕ ਸੁਹਿਰਦ ਪੁਰਖ ਵਸਦਾ ਸੀ ਜੋ ਹੁਣ ਆਪਣਾ ਬਿਰਧ ਅਵਸਥਾ ਦਾ ਸਮਾਂ ਭਜਨ ਵਿੱਚ ਗੁਜ਼ਾਰਦਾ ਸੀ। ਉਸ ਦੇ 4 ਪੁੱਤਰ ਸਨ। ਵੱਡੇ ਸਪੁੱਤਰ ਦਾ ਨਾਮ ਸ੍ਰੀ ਅਮਰਦਾਸ ਜੀ, ਜੋ ਗੁਰੂ ਅਮਰਦਾਸ ਹੋ ਕੇ ਸ੍ਰੀ ਗੁਰੂ ਜੀ ਬਣੇ। ਬਾਕੀ ਤਿੰਨਾਂ ਵਿੱਚੋਂ ਇੱਕ ਦਾ ਨਾਮ ਦਾਤਾਰ ਚੰਦ ਦੱਸੀ ਦਾ ਹੈ, ਜਿਸ ਦੇ ਪੁੱਤਰ ਭਾਈ ਗੁਰਦਾਸ ਜੀ ਸਨ। ਭਾਈ ਗੁਰਦਾਸ ਜੀ ਦਾ ਜਨਮ ਸੰਮਤ ਪੁਰਾਤਨ ਗ੍ਰੰਥਾਂ ਤੋਂ ਨਹੀਂ ਮਿਲਦਾ, ਪਰ ਅਨੁਮਾਨ ਲੱਗਦਾ ਹੈ ਕਿ 1590 ਤੋਂ 1610 ਬਿਕਰਮੀ ਦੇ ਵਿੱਚ 1590 ਤੋਂ 1610 ਬਿਕਰਮੀ ਦੇ ਵਿੱਚ ਕਿਸੇ ਸੰਮਤ ਵਿਚ ਆਪ ਦਾ ਆਗਮਨ ਹੋਇਆ। ਉਪਰ ਅਸੀਂ ਦੱਸ ਆਏ ਹਾਂ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਲੈ ਆਏ ਸੇ। 1600 ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਸੱਚਖੰਡ ਪਿਆਨਾ ਕਰ ਗਏ ਤੇ ਸ੍ਰੀ ਗੁਰੂ ਅਮਰਦਾਸ ਜੀ ਗੱਦੀ ਤੇ ਬਿਰਾਜੇ। ਭਾਈ ਗੁਰਦਾਸ ਜੀ ਦੇ ਜੀਵਨ ਦਾ ਪਹਿਲਾ ਹਿੱਸਾ ਗੋਇੰਦਵਾਲ ਵਿਚ ਬੀਤਿਆ। ਆਪ ਜੀ ਦੇ ਬਚਪਨ, ਕੁਮਾਰ, ਕਿਸ਼ੋਰ ਅਵਸਥਾ ਦੇ ਹਾਲਾਤ ਨਹੀਂ ਮਿਲਦੇ। ਆਪ ਜੀ ਦੇ ਬਚਪਨ, ਕੁਮਾਰ, ਕਿਸ਼ੋਰ ਅਵਸਥਾ ਦੇ ਹਾਲਾਤ ਨਹੀਂ ਮਿਲਦੇ, ਪਰ ਸਾਰਾ ਪਰਿਵਾਰ ਗੋਇੰਦਵਾਲ ਵਿਚ ਜਾਣ ਕਰਕੇ ਆਪ ਜੀ ਦਾ ਇਹ ਜੀਵਨ ਗੁਰੂ ਪ੍ਰਭਾਵ ਦੇ ਸਤਸੰਗ ਦੇ ਮੰਡਲ ਵਿਚ ਬੀਤਿਆ, ਇਹ ਗੱਲ ਸਪਸ਼ਟ ਹੀ ਹੈ। ਆਪ ਦੀ ਬਾਣੀ ਪੜ੍ਹਨ ਤੋਂ ਕੋਈ ਸੁਭਾ ਨਹੀਂ ਰਹਿੰਦਾ ਕਿ ਆਪ ਨੂੰ ਸਮੇਂ ਦੇ ਸ਼ਾਸਤਰਾਂ ਦੀ ਵਾਕਫੀ ਤੇ ਫਾਰਸੀ ਦੀ ਜਾਣਕਾਰੀ ਕਾਫੀ ਸੀ। ਸੋ ਇਹ ਖਿਆਲ ਕਰ ਲੈਣਾ ਸੱਚ ਤੋਂ ਦੂਰ ਨਹੀਂ ਹੋਵੇਗਾ ਕਿ ਆਪ ਦੀ ਪਾਲਣਾ ਪੋਸ਼ਣਾ ਤੇ ਵਿਦਿਆ ਗੋਇੰਦਵਾਲ ਵਿਚ ਹੋਈ, ਜਿੱਥੇ ਕਿ ਪੰਡਿਤ ਤੇ ਫਾਰਸੀ ਦਾਨ ਵੀ ਸਨ ਅਤੇ ਆਉਂਦੇ ਜਾਂਦੇ ਵੀ ਸਨ। ਇਹ ਸਮਾਨ ਨਵੀਂ ਨਗਰੀ ਵਿਚ ਸੁੱਤੇ ਸਿੱਧ ਹੋ ਜਾਣੇ ਸਨ ਤੇ ਵਿਸ਼ੇਸ਼ ਕਰਕੇ ਗੁਰੂ ਨਿਵਾਸ ਸਥਾਨ ਹੋਣ ਕਰਕੇ ਹਰ ਮਤ ਦੇ ਵਿਦਵਾਨ ਤੇ ਹਰ ਵਿਦਿਆ ਦੇ ਜਾਣਕਾਰ ਸਾਧੂ ਸੰਤ ਗੁਰਦਰਸ਼ਨਾਂ ਨੂੰ ਆਉਂਦੇ ਸਨ। ਗੋਇੰਦਵਾਲ ਸ਼ਾਹਰਾਹ ਦਾ ਪੱਤਣ ਸੀ। ਉਸ ਸਮੇਂ ਸ਼ਾਹੀ ਸੜਕ ਗੋਇੰਦਵਾਲ ਹੋ ਕੇ ਹੁਣ ਵਾਲੇ ਨੌਰੰਗਾਬਾਦ ਤੇ ਤਰਨ ਤਾਰਨ ਦੇ ਉਪਰੋਂ ਝਬਾਲ ਥਾਣੀ ਲਾਹੌਰ ਨੂੰ ਜਾਂਦੀ ਸੀ। ਇਉਂ ਗੋਇੰਦਵਾਲ ਤੋਂ ਆਮ ਲੋਕੀ ਲੰਘਦੇ ਸਨ ਤੇ ਵਿਚ ਵਿਚ ਗੁਣੀ ਜਨ ਵੀ ਲੰਘਦੇ ਤੇ ਟਿਕਦੇ ਸਨ। ਸੋ ਇੱਥੇ ਇਹ ਹੋਣਹਾਰ ਬਿਰਵਾ ਫੁੱਟਦੀ ਮਸੂ ਭੇਦ ਦੀ ਉਮਰੇ ਗੁਰਮੁਖੀ, ਹਿੰਦੀ, ਸੰਸਕ੍ਰਿਤ ਤੇ ਫਾਰਸੀ ਆਦਿ ਵਿਦਿਆ ਨਾਲ ਹਰਿਆਵਲਾ ਹੋ ਗਿਆ ਤੇ ਸ਼ਾਸਤਰਾਂ, ਉਪਨਿਖਦਾਂ, ਪੁਰਾਣਾਂ ਦੀ ਚੋਖੀ ਵਾਕਫੀਅਤ ਨਾਲ ਪ੍ਰਫੁੱਲਤ ਹੋ ਗਿਆ। ਨਾਲ ਹੀ ਘਰ ਦੇ ਸੱਚੇ ਸਤਸੰਗ ਕਰਕੇ ਉਹ ਰੂਹਾਨੀ ਫਲਾਂ ਨਾਲ ਸਫਲ ਹੋ ਗਿਆ। ਇੱਕ ਪਾਸੀ ਵਿਦਿਆ ਨੂੰ ਦਿਮਾਗ ਦੀ ਖੇਚ ਨਾਲ ਜੀਵਰੀ ਜਾਣ ਦਾ ਸ਼ੌਕ, ਦੂਜੇ ਪਾਸੇ ਸੀ ਗੁਰੂ ਰਹੱਸ ਵਿਚ ਨਿਮਗਨਤਾ ਤੇ ਗੁਰਮਤੀ ਰੋਹ ਰੀਤੀ ਨਾਲ ਗਿਆਨ ਪ੍ਰਾਪਤੀ। ਇਉਂ ਆਪ ਦਾ ਇਲਮੀ ਤੇ ਅਮਲੀ ਜੀਵਨ ਦਰੁਸਤ ਲੀਹਾਂ ਤੇ ਟੁਰਦਾ ਰਿਹਾ। ਚਾਹੋ ਇਸ ਸਮੇਂ ਦੇ ਹਾਲਾਤ ਭਾਈ ਗੁਰਦਾਸ ਜੀ ਦੇ ਨਹੀਂ ਮਿਲਦੇ, ਪਰ ਇੱਕ ਰਵਾਇਤ ਇਹ ਹੈ ਕਿ ਆਪ ਸ੍ਰੀ ਗੁਰੂ ਅਮਰਦਾਸ ਜੀ ਦੇ ਫੈਜ਼ ਨਾਲ ਕਿਰਤ ਕਿਰਤ ਹੋ ਗਏ ਸੇ ਤੇ ਚੰਬੇ, ਜੰਮੂ ਆਦਿ ਪਹਾੜਾਂ ਵਿਚ ਪ੍ਰਚਾਰ ਲਈ ਵੀ ਘੱਲੇ ਗਏ ਸੇ। ਜਿਵੇਂ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਦੂਜੇ ਭਤੀਜੇ ਸਾਵਣ ਮੱਲ ਜੀ ਹਰੀਪੁਰ ਦੇ ਰਾਜੇ ਪਾਸ ਘੱਲੇ ਗਏ ਸੇ, ਉਨ੍ਹਾਂ ਪਹਾੜੀ ਇਲਾਕਿਆਂ ਵਿਚ ਫਿਰਦੇ ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਸੱਚਖੰਡ ਪਿਆਨੇ ਦੀ ਖ਼ਬਰ ਪਹੁੰਚੀ। ਆਪਣੇ ਸਤਿਗੁਰੂ ਤੇ ਸੰਬੰਧ ਵਿਚ ਲੱਗਦੇ ਤਾਏ ਦੇ ਪਿਆਨੇ ਸੁਣ ਕੇ ਆਪ ਜੀ ਨੇ ਤਿਆਰੇ ਕੀਤੇ। ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਆ ਕੇ ਹਾਜ਼ਰ ਹੋਏ, ਸ੍ਰੀ ਗੁਰੂ ਜੀ ਦੇ ਦਰਸ਼ਨ ਕੀਤੇ, ਕਿਰਤ ਕਿਰਤ ਹੋ ਗਏ। ਆਪ ਜੀ ਨੂੰ ਸਮਰਤਖ ਗੁਰੂ ਅਮਰਦਾਸ ਜੀ ਦਾ ਰੂਪ ਜਾਣ ਕੇ ਸ਼ਰਧਾ ਵਿਚ ਭਰ ਗਏ ਤੇ ਬੇਬਲ ਹੋ ਕੇ ਚਰਨੀ ਪੈ ਗਏ। ਸ੍ਰੀ ਗੁਰੂ ਜੀ ਨੇ ਪੁੱਗੀ ਹੋਈ ਨਰਦ ਵੇਖ ਕੇ ਹੋਰ ਮਿਹਰ ਕੀਤੀ ਤੇ ਗੁਰਮੁਖ ਬਣਾ ਦਿੱਤਾ। ਭਾਈ ਜੀ ਕੁਛ ਦਿਨ ਚਰਨ ਸ਼ਰਨ ਰਹੇ, ਫਿਰ ਸਤਿਗੁਰੂ ਨੇ ਆਗਿਆ ਕੀਤੀ ਕਿ ਆਗਰੇ ਜਾਓ ਤੇ ਪੂਰਬ ਦੀ ਸਿੱਖੀ ਦੀ ਸੰਭਾਲ ਕਰੋ। ਸੋ ਆਪ ਜੀ ਆਗਰੇ ਵੱਲ ਨੂੰ ਪਧਾਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 7ਵੀਂ ਰਾਮਦਾਸਪੁਰਾ। ਸ੍ਰੀ ਗੁਰੂ ਅਮਰਦਾਸ ਜੀ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਆਪਣੀ ਆਤਮ ਸਰੂਪਤਾ ਵਿਚ ਟਿਕ ਗਏ ਸਨ। ਸੰਮਤ 1631 ਬਿਕਰਮੀ, ਭਾਦੋ ਸੁਦੀ 14 ਅਥਵਾ ਅਸੂ ਪ੍ਰਵਿਸ਼ਟੇ 2 ਨੂੰ ਸ੍ਰੀ ਗੁਰੂ ਰਾਮਦਾਸ ਜੀ ਤਦ ਤੋਂ ਟਿਕੇ ਰਹੇ ਗੋਇੰਦਵਾਲ ਹੀ। ਇੱਥੇ ਹੀ ਸੰਗਤਾਂ ਦੇ ਤਾਰਨਹਾਰ ਦਾ ਕਾਰਜ ਪਿਛਲੇ ਸਤਿਗੁਰਾਂ ਵਾਂਗੂ ਨਿਭਾਉਂਦੇ ਰਹੇ। ਹੁਣ ਆਪਨੇ ਤਿਆਰੀ ਕੀਤੀ ਜਾਣ ਦੀ ਉੱਥੇ ਜਿੱਥੇ ਲਈ ਕਿ ਆਗਿਆ ਕਰ ਗਏ ਸਨ ਸ੍ਰੀ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦੇ ਪ੍ਰਸੰਗ ਵਿਚ ਜ਼ਿਕਰ ਆ ਚੁੱਕਾ ਹੈ ਕਿ ਅਕਬਰ ਤਦੋਂ ਗੋਇੰਦਵਾਲ ਆਇਆ ਸੀ ਤੇ ਕੁਛ ਪਿੰਡ ਉਸਨੇ ਅਰਪਣ ਕੀਤੇ ਸੇ ਜੋ ਆਪ ਨੇ ਲੈਣੇ ਨਹੀਂ ਸਨ ਮੰਨੇ, ਪਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ ਸਨ। ਯਥਾ ਸ੍ਰੀ ਸਤਿਗੁਰ ਬਿਰਧ ਅਮਰ ਜੀ ਆਏ ਤੈਨੂੰ ਕੇ ਪਾਸ, ਗ੍ਰਾਮ ਕਿਤਕ ਅਰਪਣ ਕਰੇ ਅਕਬਰ ਬਿਨੈ ਪ੍ਰਕਾਸ, ਸੋ ਸਗਰੇ ਹੀ ਗ੍ਰਾਮ ਗਨ ਗੁਰਤਾ ਗਾਦੀ ਸਾਥ, ਰਾਮਦਾਸ ਗੁਰ ਕੋ ਦਏ ਕੁਲ ਭਲਿਅਨ ਕੇ ਨਾਥ। ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਪਿੰਡ ਸ੍ਰੀ ਗੁਰੂ ਘਰ ਵਿਚ ਸੰਮਤ 1616-17 ਦੇ ਲਗਭਗ ਅਰਪੇ ਗਏ ਖਿਆਲੇ ਜਾਂਦੇ ਹਨ। ਪਤਾ ਲਗਦਾ ਹੈ ਕਿ 1621 ਬਿਕਰਮੀ ਵਿਚ ਗੁਰੂ ਅਮਰਦਾਸ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਲਤਾਨ ਪਿੰਡ ਦੇ ਪੱਛੋ ਰੁੱਖ ਇਕ ਤਾਲ ਖੁਦਵਾਇਆ ਸੀ। ਤਦੋਂ 1621 ਵਿਚ ਇਹ ਅੱਧ ਵਾਟੇ ਪਿਆ ਰਿਹਾ ਤੇ ਹੋਰ ਵਸੋਂ ਵੀ ਕੋਈ ਨਾ ਠੱਟੀ ਗਈ। ਇਸ ਦਾ ਨਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਤੋਖ ਸਰ ਰੱਖਿਆ ਸੀ, ਸੋ ਹੁਣ ਤੱਕ ਮੌਜੂਦ ਹੈ। 1645 ਬਿਕਰਮੀ ਦੇ ਲਗਭਗ ਗੁਰੂ ਅਰਜਨ ਦੇਵ ਜੀ ਨੇ ਸੰਤੋਖ ਸਰ ਪੂਰਾ ਕੀਤਾ ਸੀ। ਤਵਾਰੀਖ ਖਾਲਸਾ ਦੇ ਲੇਖ ਸ੍ਰੀ ਮਾਨ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ 1627 ਬਿਕਰਮੀ ਹਾੜਵਦੀ 5 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੇਣ ਪਰ ਸੰਤੋਖ ਸਰ ਵਾਲੇ ਤਾਲ ਤੋਂ ਦੂਰ ਜਿਹੇ ਇੱਕ ਪਿੰਡ ਬੱਧਾ, ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ, ਪਰ ਫੇਰ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਗਾਲਬਨ ਇਹ ਨਾਮ ਗੁਰੂ ਅਮਰਦਾਸ ਜੀ ਨੇ ਬਖਸ਼ਿਆ, ਪਰ ਇਸ ਪਿੰਡ ਦੀ ਨੀਂਹ ਸ਼ੁਰੂ 1631 ਵਿੱਚ ਬੱਧੀ ਗਈ ਵੀ ਅਨੁਮਾਨੀ ਜਾਂਦੀ ਹੈ। ਪਰ ਇਹ ਸਾਰੇ ਮੰਨਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਹੀਨ ਹਯਾਤ ਉਹਨਾਂ ਦੇ ਹੁਕਮ ਵਿੱਚ ਇਹ ਗ੍ਰਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਬੰਨਿਆ ਸੀ। ਇੱਥੇ ਇੱਕ ਪਹਿਲੋ ਮਕਾਨ ਬਣਵਾਇਆ, ਜੋ ਪਿੱਛੋਂ ਪੱਕਾ ਤੇ ਵੱਡਾ ਕੀਤਾ ਗਿਆ, ਜਿਸ ਦਾ ਨਾਂ ਹੁਣ ਗੁਰੂ ਕੇ ਮਹਿਲ ਹੈ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ਚਰਨ ਪਾ ਕੇ ਆਪਣੀ ਪਾਵਨਤਾ ਨਾਲ ਪਵਿੱਤਰ ਕਰ ਦਿੱਤਾ ਸੀ। ਇਸ ਦੇ ਉਰੇ ਨਾਲ ਵਾਰ ਹੀ ਬਾਜ਼ਾਰ ਪਿਆ। ਤਦੋਂ ਤੋਂ ਹੁਣ ਤੱਕ ਇਸ ਦਾ ਨਾਂ ਗੁਰੂ ਕਾ ਬਾਜ਼ਾਰ ਹੈ। ਇੱਥੇ ਵਸੋਂ ਤਦੋਂ ਤੋਂ ਹੋ ਗਈ ਸੀ। ਭਾਈ ਸਾਲੋ ਆਦਿ ਗੁਰਸਿੱਖਾਂ ਨੇ ਬੜੀ ਸੇਵਾ ਕੀਤੀ ਸੀ। ਗੁਰੂ ਕਾ ਬੱਧਾ ਚੱਕ ਹੋਣ ਕਰਕੇ ਦੂਰੋਂ ਨੇੜਿਓਂ ਸਿੱਖ ਆ ਵਸੇ ਤੇ ਸੁਲਤਾਨ ਵਿੰਡ, ਤੁੰਗ, ਗੁਮਟਾਲਾ, ਗਿੱਲਵਾਲੀ, ਚਾਟੀ ਵਿੰਡ, ਭਰਾੜੀ ਆਦਿ ਪਿੰਡਾਂ ਦੇ ਗੱਭੇ ਹੋਣ ਕਰਕੇ ਇੱਥੇ ਆ ਕੇ ਹੱਟੀਆਂ ਪਾਉਣ ਵਾਲਿਆਂ ਦਾ ਵਪਾਰ ਟੁੱਟ ਪਿਆ ਸੀ ਤੇ ਗੁਰੂ ਕਾ ਬਾਜ਼ਾਰ ਵਸ ਪਿਆ ਸੀ। ਇਹ ਕੁਛ ਬਣਵਾ ਕੇ ਆਪ ਗੋਇੰਦਵਾਲ ਗਏ ਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੱਸਿਆ ਕਿ ਆਹ ਕੁਛ ਬਣ ਗਿਆ ਹੈ। ਕਵੀ ਜੀ ਲਿਖਦੇ ਹਨ, ਤਬ ਸ੍ਰੀ ਰਾਮਦਾਸ ਚੱਲ ਗਏ, ਚਰਨ ਕਮਲ ਗੁਰ ਬੰਦਤ ਪਏ, ਸਗਰੀ ਕਾਰ ਕਰੀ ਸੋ ਬਤਾਈ, ਸਦਨ ਗ੍ਰਾਮ ਸਿਰਜੇ ਸਮਦਾਈ, ਤਾਲ ਕਛਕ ਖਨ ਵਾਵਨ ਕੀਨਾ, ਜਤਾ ਹੁਕਮ ਰਾਵਰ ਨੇ ਦੀਨਾ। ਸੂਰਜ ਪ੍ਰਕਾਸ਼। ਕਦੇ ਕਦੇ ਗੁਰੂ ਅਮਰਦਾਸ ਜੀ ਆਪ ਨੂੰ ਰਾਮਦਾਸਪੁਰੇ ਜਾ ਕੇ ਫੇਰਾ ਮਾਰ ਆਉਣ ਦਾ ਹੁਕਮ ਦਿਆ ਕਰਦੇ ਸਨ, ਤਦ ਆਪ ਇੱਥੇ ਫੇਰਾ ਪਾ ਜਾਂਦੇ ਹੁੰਦੇ ਸਨ। ਯਥਾ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਸੱਤ ਕੱਤਕ ਸੰਮਤ 1630 ਬਿਕਰਮੀ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਕੇ ਚੱਕ ਆ ਕੇ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਅੰਮ੍ਰਿਤ ਸਰੋਵਰ ਦਾ ਤਾਲ ਪੁਟਵਾਉਣਾ ਸ਼ੁਰੂ ਕੀਤਾ ਸੀ, ਪਰ ਫੇਰ ਗੋਇੰਦਵਾਲ ਚਲੇ ਗਏ ਸਨ। ਉੱਥੇ ਇਹ ਵੀ ਲਿਖਿਆ ਹੈ ਕਿ ਤਾਲ ਨੂੰ ਪੱਕਾ ਕਰਨ ਦਾ ਕੰਮ ਗੁਰੂ ਰਾਮਦਾਸ ਜੀ ਨੇ 1635 ਵਿੱਚ ਆਰੰਭਿਆ ਸੀ। ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਰਾਮਦਾਸਪੁਰੇ ਜਾ ਕੇ ਰਹਿਣ ਤੇ ਅੰਮ੍ਰਿਤ ਸਰੋਵਰ ਤੇ ਹਰਿਮੰਦਰ ਬਣਾਉਣ ਦੀ ਆਗਿਆ ਦੇ ਗਏ ਸਨ। ਉਸ ਮੁਜਬ ਹੁਣ ਗੁਰੂ ਰਾਮਦਾਸ ਜੀ ਦੀ ਇੱਛਾ ਇੱਥੇ ਆ ਵਸਣੇ ਦੀ ਹੋ ਗਈ। ਹੁਣ ਤੱਕ ਇੱਥੇ ਹੀ ਗੋਇੰਦਵਾਲ ਵਿੱਚ ਗੁਰੂ ਗੱਦੀ ਸੰਭਾਲੀ ਤੇ ਪ੍ਰਚਾਰ ਕੀਤਾ। ਪਿੱਛੇ ਕਹੇ ਪ੍ਰਸੰਗ ਇੱਥੇ ਹੀ ਵਰਤੇ, ਦੇਸ਼-ਦੇਸ਼ ਵਿੱਚ ਬੜੀ ਪ੍ਰਸਿੱਧੀ ਹੋ ਗਈ ਤੇ ਸਭ ਪਾਸਿਓਂ ਸੰਗਤਾਂ ਉਮੜ ਆਈਆਂ। ਗੁਰਸਿੱਖੀ ਪੰਜਾਬ ਵਿੱਚ ਹੀ ਨਹੀਂ, ਪੂਰਬ, ਮੱਧ ਦੇਸ਼, ਸਿੰਧ ਤੇ ਦੱਖਣ ਤੱਕ ਉੱਪਰ ਬੁਖਾਰੇ ਤੱਕ ਫੈਲ ਗਈ ਸੀ। ਜਿੱਥੇ ਵਸਦੇ ਸਿੰਧੀ, ਪੰਜਾਬੀ, ਵਪਾਰੀ, ਸਿੱਖੀ ਵਿੱਚ ਆ ਰਹੇ ਸਨ। ਹੋਰ ਵੀ ਪ੍ਰਚਾਰ ਬਹੁਤ ਵੱਧ ਰਿਹਾ ਸੀ ਤੇ ਸ੍ਰੀ ਗੁਰੂ ਜੀ ਹੁਣ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਉਹਨਾਂ ਦੇ ਹੁਕਮ ਵਿੱਚ ਵਸਾਏ ਨਗਰ ਰਾਮਦਾਸਪੁਰੇ ਵਿੱਚ ਜਾ ਵਸਣ ਦਾ ਸੰਕਲਪ ਕਰਕੇ ਗੋਇੰਦਵਾਲ ਦੇ ਸਾਰੇ ਸਹੁਰੇ ਪਰਿਵਾਰ ਤੋਂ ਵਿਦਾ ਹੋ ਕੇ ਆਪਣੇ ਚੱਕ ਆ ਗਏ। ਜੈਸਾ ਲਿਖਿਆ ਹੈ ਕਿ ਗੁਰੂ ਜੀ ਨੇ ਮੋਹਨ ਜੀ, ਮੋਰੀ ਜੀ ਸਾਰੇ ਪਰਿਵਾਰ ਨੂੰ ਆਖਿਆ, ਹਮਕੋ ਗੁਰ ਕੀ ਆਗਿਆ ਹੈ, ਸੁਧਾ ਸਰੋਵਰ ਕੋ ਬਨਵਾਵਨ, ਤੂੰ ਵੀ ਆਯੁਸ ਕਰੋ ਅਲਾਵਨ। ਸੂਰਜ ਪ੍ਰਕਾਸ਼। ਇਸ ਪ੍ਰਕਾਰ ਸਭ ਦੀ ਪ੍ਰਸੰਨਤਾ ਲੈ ਕੇ ਸ੍ਰੀ ਗੁਰੂ ਜੀ ਦੀ ਆਗਿਆ ਅਨੁਸਾਰ ਖੁਸ਼ੀ ਖੁਸ਼ੀ ਆਪਣੇ ਚੱਕ ਆ ਵਸੇ, ਜਿਸ ਥਾਂ ਨੂੰ ਗੁਰੂ ਕੇ ਮਹਿਲ ਆਖਦੇ ਹਨ। 2-4 ਦਿਨ ਆਰਾਮ ਕਰਕੇ ਜਦੋਂ ਆਪਣੀ ਨਿਤ ਕਿਰਿਆ ਆਪਣੀ ਰੀਤੀ ਮੁਜਬ ਟੁਰ ਪਈ ਤਾਂ ਗੁਰੂ ਅਮਰਦਾਸ ਜੀ ਦੇ ਸਮੇਂ ਹੀ ਸਰੋਵਰ ਉੱਠਣ ਦੀ ਸੇਵਾ ਜੋ ਆਪ ਆਰੰਭ ਕਰ ਗਏ ਸਨ ਫੇਰ ਸ਼ੁਰੂ ਕਰਵਾਈ। ਸਰੋਵਰ ਦੀ ਸੇਵਾ ਕਰਵਾਉਂਦਿਆਂ ਇੱਕ ਦਿਨ ਗੁਰੂ ਜੀ ਦੇ ਲਾਹੌਰ ਦੇ ਕੁਛ ਸੰਬੰਧੀ ਮਿਲਣ ਆਏ ਤੇ ਬੇਨਤੀ ਕੀਤੀ ਕਿ ਕੁਛ ਚਿਰ ਲਈ ਲਾਹੌਰ ਆਪਣੇ ਘਰ ਭਾਗ ਲਾਓ ਤੇ ਉੱਥੇ ਸਿੱਖੀ ਦਾ ਪ੍ਰਚਾਰ ਕਰੋ। ਜੋ ਪਰਿਵਾਰ ਤੇ ਸ਼ਹਿਰ ਦੇ ਲੋਕੀ ਵੀ ਸਤਨਾਮ ਦੇ ਗੱਫੇ ਲੈ ਕੇ ਭਵਸਾਗਰ ਨੂੰ ਤਰਨ। ਸੋ ਬਿਨੈ ਮੰਨ ਕੇ ਸ੍ਰੀ ਗੁਰੂ ਜੀ ਚਲੇ ਗਏ ਤੇ ਕੁਛ ਮਹੀਨੇ ਉੱਥੇ ਟਿਕੇ, ਸਤਨਾਮ ਦਾ ਛਤਰ ਝੁਲਾਇਆ ਤੇ ਸੈਂਕੜੇ ਜੀਵ ਪਾਪ ਜੀਵਨਾਂ ਤੋਂ ਬਚਾਏ। ਆਪਣੇ ਘਰਾਂ ਨੂੰ ਤਦੋਂ ਹੀ ਢੁਆ ਕੇ ਧਰਮਸ਼ਾਲਾ ਬਣਾ ਦਿੱਤਾ, ਤੇ ਨਾਲ ਇੱਕ ਖੂਹ ਲਵਾ ਦਿੱਤਾ ਜੋ ਹੁਣ ਤੱਕ ਹੈ। ਫਿਰ ਆਪ ਰਾਮਦਾਸਪੁਰੇ ਆ ਗਏ। ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਸਮੇਂ ਦਾ ਇੱਕ ਕ੍ਰਿਸ਼ਮਾ। ਸ੍ਰੀ ਗੁਰੂ ਰਾਮਦਾਸ ਜੀ ਜਦ ਕਾਰ ਸੇਵਾ ਕਰਵਾ ਰਹੇ ਸਨ ਤੇ ਇੱਕ ਕ੍ਰਿਸ਼ਮਾ ਵਰਤਿਆ। ਕਈ ਸੱਜਣਾਂ ਦਾ ਖਿਆਲ ਹੈ ਕਿ ਇਹ ਵਾਰਤਾ ਪੰਚਮ ਪਾਤਸ਼ਾਹ ਦੇ ਸਮੇਂ ਹੋਈ। ਕਵੀ ਸੰਤੋਖ ਸਿੰਘ ਜੀ ਵੀ ਇਹੀ ਗੱਲ ਲਿਖਦੇ ਹਨ, ਪਰ ਪੰਜਵੇਂ ਪਾਤਸ਼ਾਹ ਦੇ ਪ੍ਰਸੰਗ ਵਿੱਚ ਇਹ ਵਾਰਤਾ ਜੋ ਅੱਗੇ ਲਿਖਦੇ ਹਾਂ ਵਰਣਨ ਕਰਕੇ ਕਵੀ ਜੀ ਆਪ ਹੀ ਲਿਖਦੇ ਹਨ ਕਿ ਕਈ ਸਿੱਖ ਇਸ ਵਾਰਤਾ ਨੂੰ ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਵਰਤੀ ਲਿਖਦੇ ਹਨ। ਹਰ ਹਾਲ ਵਿੱਚ ਇਹ ਵਾਰਤਾ ਤਾਲ ਕੁਣਨ ਤੋਂ ਪਹਿਲੋਂ ਜਾਂ ਸ਼ੁਰੂ ਵਿੱਚ ਹੋਈ। ਭਾਈ ਗੁਰਦਾਸ ਜੀ ਲਿਖਦੇ ਹਨ, ਪੂਰਨ ਤਾਲ ਕਟਾਇਆ ਗੁਰੂ ਰਾਮਦਾਸ ਜੀ ਨੇ ਸੀ, ਸੋ ਵਾਰਤਾ ਗੁਰੂ ਰਾਮਦਾਸ ਜੀ ਦੇ ਸਮੇਂ ਹੋਈ ਠੀਕ ਜਾਪਦੀ ਹੈ। ਭਾਈ ਗੁਰਦਾਸ ਜੀ ਦਾ ਵਾਕ ਹੈ, ਪੂਰਨ ਤਾਲ ਕਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਵਾਰਤਾ ਇਸ ਪ੍ਰਕਾਰ ਹੈ। ਸਾਖੀ 8ਵੀਂ ਪਤੀ ਵਰਤਾ। ਮਾਝੇ ਵਿੱਚ ਇੱਕ ਨਗਰ ਹੈ ਪੱਟੀ, ਅਸਲ ਵਿੱਚ ਕਦੇ ਇਸ ਦਾ ਨਾਮ ਪਿਆ ਸੀ ਚੀਨਾ ਪੱਤੀ। ਇੱਥੇ ਕਿਸੇ ਹਿੰਦ ਐਸ਼ਵਰਜ ਦੇ ਸਮੇਂ ਚੀਨ ਦਾ ਸ਼ਹਿਜ਼ਾਦਾ ਆਇਆ ਤੇ ਰੱਖਿਆ ਗਿਆ ਸੀ, ਤਦੋਂ ਨਾਮ ਪਿਆ ਸੀ ਚੀਨਾ ਪੱਤੀ। ਸਮੇਂ ਬਦਲ ਜਾਣ ਤੇ ਨਾਮ ਪੱਤੀ ਦਾ ਪੱਟੀ ਰਹਿ ਗਿਆ ਤੇ ਚੀਨਾ ਉੱਡ ਗਿਆ। ਇਹ ਨਗਰ ਪਿੱਛੋਂ ਪਰਗਣੇ ਦਾ ਇੱਕ ਵੱਡਾ ਨਗਰ ਬਣ ਗਿਆ। ਇੱਥੋਂ ਦਾ ਇੱਕ ਕਾਰਦਾਰ ਸੀ ਜੋ ਸਾਰਾ ਮਾਮਲਾ ਉਗਰਾਉਂਦਾ ਤੇ ਮੁਗਲ ਰਾਜ ਦਾ ਇੱਕ ਅਹੁਦੇਦਾਰ ਰਾਜਿਆਂ ਤੋਂ ਵਸੀ ਕਰ ਰੱਖਦਾ ਸੀ। ਇਹ ਪੱਕਾ ਦੁਨੀਆਦਾਰ, ਹੈਂਕੜ ਵਾਲਾ ਤੇ ਕੁਛ ਨਾਸਤਕ ਮੱਥੇ ਦਾ ਆਦਮੀ ਸੀ। ਇਸ ਦੇ 5 ਧੀਆਂ ਸਨ। ਛੋਟੀ ਕਦੇ ਸਤਸੰਗ ਵਿੱਚ ਜਾ ਨਿਕਲੀ ਤਾਂ ਇਸ ਨੇ ਸਤਸੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਲੋਕ ਸੁਣਿਆ, ਸਲੋਕ ਮਹਲਾ ਪਹਿਲਾ, ਪੁਰਖਾਂ ਬਿਰਖਾਂ ਤੀਰਥਾਂ, ਤਟਾਂ ਮੇਗਾਂ ਖੇਤਾਂ, ਦੀਪਾਂ ਲੋਆਂ ਮੰਡਲਾਂ, ਖੰਡਾਂ ਵਰ ਭੰਡਾਂ, ਅੰਡਜ ਜੇ ਰਜ ਉਤਪੁਜਾਂ, ਖਾਣੀ ਸਿਤ ਜਾਂ, ਸੋਮਿਤ ਜਾਣੈ ਨਾਨਕਾ, ਸਰਾਂ ਮੇਰਾ ਜਨਤਾ, ਨਾਨਕ ਜੰਤੋ ਪਾਏ ਕਹਿ, ਸੰਭਾਲੇ ਸਭਨਾ, ਜਿਨ ਕਰਤੇ ਕਰਣਾ ਕੀਆ, ਚਿੰਤਾ ਫਿਕਰਣੀ ਤਾ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੋ ਆਰੀ ਸਵਸਥ ਤਿਸ, ਤਿਸ ਦੇ ਬਾਣ ਅਪਗ, ਨਾਨਕ ਸੱਚੇ ਨਾਮ ਬਿਨ, क्या टिक्का क्या तग। इस श्लोक की व्याख्या ते इस संबंधी कथा सुन के बीबी करतार दी कुदरत नाल एक दम निश्चय दे कर पहुंच के मन ही मन विच ईश्वर प्रायण हो गई। किसे दिन सारियां भैणां बैठियां गल्लां करदियां सन तां पिता दी महिमा करन लगियां कि ओ बड़ा पैसे वाला ते उदार है, साडी कैसी राजसी पालना कीती ते सानू ओ करी दातां बरातां नाल तोरिया है। बापू दियां नित दियां दातां करके असी सौरे सुखी हां। छोटी चुप बैठी सी, ये अजे व्याही नहीं सी। इस नूं पुछण लगी हां, तू भी कुछ बोल। उसने कहा, तुसी सच कहा है, पिता जी बड़े दाता हन, पर पिता जी दा दाता प्रभु है। सब नूं ओ दे ते पाल रहा है, जे ओ ना देवे तां पिता जी कुछ नहीं दे सकदे। सो असल दाता ओही है। भैणां नूं गुस्सा लगा ते उन्होंने पिता जी नूं वध कट गल्लां करके पुतला दिता। पिता ने बुला के पुछया, काकी ने पिता ने बुला के पुछया ता काकी ने ओह गल कह सुनाई कि सब दा दाता भगवान है, ओही मालक बालक है। पिता जी ओ आप दा दाता ओही है। पिता ने कहा, जे मैं तेनू कंगाल नाल व्याह दिया ते कुछ ना दिया ता देखा राम तेरे वास्ते दाज देण लै आवेगा। काकी ने मुंह नीवा पा लिया ते ओह पद आखे कि सब दात्यां दा दाता ओही है। बाकी भैणां ने आख्या, पिता जी साडे दाता तुसी हो, प्रतख दे रहे हो दाता हर प्रकार दियां। गल की गुस्से नाल परे हैंकड़ी पिता ने अपने बरादरी दे कंगाल आदमी नूं लभ के उस नाल जो शरीर करके रोगी सी धी नूं व्याह दिता ते दाज देण कुछ ना दिता। दृढ़ धर्म बीबी इस होनी नूं सिर ते धर के अपाज पति नाल टुर गई। इस पति नूं कोढ़ दी बीमारी फुट रही सी जो दिनों दिन वधदी गई। काकी नूं फिर यह जीवन अख्तियार करना पिया कि पति नूं लै के एक खारे विच पति नूं लै के एक खारी विच बिठा के चाई फिरदी पिंडां जां नगरां दियां गलियां विच जा के टुक्कर मंग लियावे। इस तरह फिरदे पति ने कहा कि भागवान ने एवें ना पई घुम, चल तीर्थां नूं चल। सहजे सहजे कदे मंगदे पिंडे पहुंच के कुछ इशनान करके पाप कट्टे जान तां अगला जन्म संवरे। ये सलाह करके बीबी खारी चाई मंगदी पिंडी गुरु के चक आ गई। नगरी तों दूर थां जिथे अजकल दरबार साहब विच दुख भंजनी दी बेर है, इथे कुवार सोहनी शां देख के थोड़ी थां ते खड़े जल नूं ते उस वेले वह रही समीर नूं तक के पति दी खारी नूं जल किनारे छोड़ गई ते आप रोटी मंगन पिंड नूं चली गई। जद मुड़ के आई तां की देखे कि खारा मूधा पिया है। उत्थे एक नवा नरोआ आदमी बैठा देख के घबरा गई ते समझी कि किसे ने मेरे पति नूं मार दिता है ते मैनू काबू करन दे लालच विच इत्थे बैठा है। झिड़के बोली, तू कौन है? उसने कहा, तेरा पति हां। गल की ओ विथिया सुनावे, सौहा सुगंधा खावे, बीबी उदेरे गुस्से हुंदी जावे। कोई सियाने कोलो लंघ पए, उन्हां सारी गल सुनी ते कहा, क्यों लड़दे हो? श्री गुरु रामदास जी दे नेड़े ही हन, वो अंतर जामी हन, उन्हां कोल चलो, धर्म न्या कर देणगे। भाई गुरदास जी वाकया पंजवें सतगुरां दा समें दा वी दिंदे हन। दसते हैं कि पंजवें गुरु जी संतोख सर पटवा रहे सन जदों के ए वाकया कुश्ती दे राजी होण दा न्या लई उन्हां कोल पुज्जा। पर भाई गुरदास जी दी उगाही नाल दस आए हां कि सारा तला अमृत सरोवर श्री गुरु रामदास जी ने आप पटवा लिया सी। सो वाकया चौथे साहिबां वेले होया, ठीक मनना पैंदा है। सो दोवें साहिबां पास आए। त्रीमत ने पहली सारी विथिया पेके घर तों लैके जल किनारे खारी रखण तक दी सुनाई। फिर मर्द ने कहा, ਜਦ ਭਿਖਿਆ ਮੰਗਣ ਚਲੀ ਗਈ ਤਾਂ ਮੈਂ ਡਿੱਠਾ ਕਿ ਇੱਕ ਤਿਹਾਇਆ ਕਾਂ ਆਇਆ। ਮੈਂ ਖਾਰੀ ਵਿੱਚ ਛੱਪੜੀ ਕਿਨਾਰੇ ਬੈਠਾ ਸਾਂ। ਉੱਥੇ ਆ ਕੇ ਉਹ ਕਾਂ ਹੇਠਾਂ ਨੂੰ ਉਤਰਿਆ ਤੇ ਛੱਪੜੀ ਤੇ ਜਾ ਕੇ ਉਸ ਨੇ ਚੁੰਝ ਭਰ ਭਰ ਪਾਣੀ ਪੀਤਾ। ਫਿਰ ਟੁੰਕੀ ਲਾਈ ਉਸ, ਮੇਰੇ ਦੇਖਦੇ ਉਹ ਚਿੱਟਾ ਹੋ ਗਿਆ, ਜਿਵੇਂ ਕਿ ਹੰਸ ਹੰਸ ਹੁੰਦਾ ਹੈ। ਫਿਰ ਉਹ ਚਿੱਟਾ ਹੋ ਗਿਆ। ਮੈਂ ਤੱਕਦਾ ਰਿਹਾ, ਤੱਕਦੇ ਤੱਕਦੇ ਮੈਨੂੰ ਸੋਚ ਪੁਰੀ ਕਿ ਇਹ ਥਾਂ ਤੇ ਜਲ ਤਾਂ ਸ਼ਕਤੀ ਵਾਲਾ ਹੈ, ਕਿਉਂ ਨਾ ਮੈਂ ਵੀ ਨਾਵਾਂ। ਪਰ ਇਕੱਲਾ ਹੇਠਾਂ ਪਹੁੰਚਾ ਕਿਵੇਂ ਤੇ ਸੰਭਲਾਂ ਕਿਵੇਂ? ਫਿਰ ਮੈਂ ਸੋਚਿਆ, ਰਿੜ ਹੀ ਪਵਾਂ, ਜੇ ਸ਼ਕਤੀ ਦੀ ਥਾਂ ਹੈ ਤੇ ਵੇਲਾ ਪੁਰਬੀ ਦਾ ਹੈ ਤਾਂ ਮੈਂ ਵੀ ਰਾਜ਼ੀ ਹੋ ਜਾਸਾਂ। ਜੇ ਉਡੀਕ ਕਰਾਂ ਵੋਟੀ ਦੀ ਤਾਂ ਖਬਰੇ ਪੁਰਬੀ ਦਾ ਸਮਾਂ ਬੀਤ ਜਾਵੇ, ਸੋ ਉੱਤਰ ਪਵਾਂ। ਤੇ ਜੇ ਜਲ ਡੂੰਘਾ ਹੈ ਤਾਂ ਮੈਂ ਸੰਭਲ ਨਾ ਸਕਿਆ ਤੇ ਡੁੱਬ ਗਿਆ ਤਾਂ ਵੀ ਭਲਾ ਹੈ, ਮੇਰੀ ਜੂਨ ਛੁੱਟੂ ਤੇ ਮੇਰੀ ਇਸਤਰੀ ਦੇ ਪਾਪ ਕੱਟੇ ਜਾਣਗੇ। ਉਹ ਮੇਰੀ ਸੇਵਾ ਤੋਂ ਖਲਾਸੀ ਪਾ ਕੇ ਕਿਤੇ ਭਜਨ ਕਰਕੇ ਦਿਨ ਗੁਜ਼ਾਰ ਲਏ ਸੀ। ਸੋ ਮੈਂ ਰਿੜ ਖੁੜ ਬੁਰੇ ਹਾਲੀ ਜਲ ਦੇ ਪਾਸ ਜਾ ਪਹੁੰਚਾ ਤੇ ਦੋ ਘੁੱਟ ਜਲ ਦੇ ਭਰ ਕੇ ਆਪ ਨੂੰ ਜਲ ਵਿੱਚ ਸੁੱਟ ਕੱਤਿਆ। ਡੁਬਕੀ ਲੱਗਦਿਆਂ ਹੀ ਦੋ ਘੁੱਟ ਪੀਂਦਿਆਂ ਮੇਰਾ ਰੋਗ ਦੂਰ ਹੋਣ ਲੱਗ ਗਿਆ ਤਾਂ ਮੈਂ ਸਾਵਧਾਨ ਨਵਾਂ ਨਰੋਆ ਜਲ ਵਿੱਚੋਂ ਨਿਕਲ ਆਇਆ ਤੇ ਇਸ ਆਪਣੀ ਪਤੀਵਰਤ ਭਾਗਵਾਨ ਦੀ ਉਡੀਕ ਵਿੱਚ ਬੈਠ ਰਿਹਾ। ਹੁਣ ਮੇਰੇ ਭਾਗ ਸਤਿਗੁਰੂ ਜੀ ਦੇਖੋ, ਇਹ ਮੰਨਣਾ ਹੀ ਨਹੀਂ ਕਰਦੀ। ਸਤਿਗੁਰੂ ਜੀ ਨੇ ਬੀਬੀ ਨੂੰ ਕਿਹਾ, ਇਹ ਤੇਰਾ ਪਤੀ ਹੀ ਹੈ, ਦੇਖ ਇਸ ਦੀ ਇੱਕ ਉਂਗਲ ਹੱਥ ਦੀ ਉਸ ਵੇਲੇ ਨਹੀਂ ਸੀ ਭਿੱਜੀ, ਉਸ ਪਰ ਅਜੇ ਰੋਗ ਹੈ, ਦੇਖ ਅਰ ਪਰਖ। ਬੀਬੀ ਨੇ ਡਿੱਠਾ, ਠੀਕ, ਉਂਗਲ ਤੇ ਰੋਗ ਉਸੇ ਤਰ੍ਹਾਂ ਹੈ ਸੀ। ਤਦ ਸਾਹਿਬ ਦੋਹਾਂ ਨੂੰ ਨਾਲ ਲੈ ਕੇ ਸੰਗਤ ਸਮੇਤ ਤੁਰ ਪਏ। ਥਾਂ ਨੇੜੇ ਹੀ ਸੀ ਜਲ ਦੇ ਕੋਲ ਜਾ ਕੇ ਆਪ ਨੇ ਕਿਹਾ, ਲੈ ਬਈ ਆਪਣੀ ਉਂਗਲ ਜਲ ਵਿੱਚ ਪਾ। ਜਦ ਜਲ ਵਿੱਚ ਡੋਬ ਕੇ ਕੱਢੀ ਤਾਂ ਉਹ ਵੀ ਅਰੋਗ ਹੋ ਗਈ। ਹੁਣ ਇਸਤਰੀ ਨੂੰ ਇੱਕ ਤਾਂ ਪ੍ਰਤੱਖ ਸਬੂਤ ਮਿਲ ਗਿਆ, ਦੂਸਰੇ ਸਤਿਗੁਰਾਂ ਜੀ ਨੇ ਫੁਰਮਾ ਦਿੱਤਾ ਕਿ ਇਹ ਤੇਰਾ ਪਤੀ ਹੈ, ਇਹ ਥਾਂ ਇਹ ਕੌਤਕ ਸਾਡੇ ਸਤਿਗੁਰਾਂ ਨੇ ਵਰਤਾਇਆ ਏ ਤਾਂ ਕਿ ਜਗਤ ਨੂੰ ਪਤਾ ਲੱਗ ਜਾਵੇ ਕਿ ਇਹ ਥਾਂ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਤੇ ਦੱਸ ਗਏ ਸਨ ਕਿ ਇਹ ਟਿਕਾਣਾ ਹਰੀ ਭਜਨ ਦਾ ਹਰੀ ਮੰਦਰ ਹੋਵੇਗਾ। ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਵਿੱਚ ਅਸਾਂ ਕਦੇ ਕੁਛ ਮਿੱਟੀ ਪੁਟਵਾਈ ਸੀ ਤੇ ਜੋ ਕੁਛ ਰੁੜ ਰੁੜ ਕੇ ਵਿੱਚ ਥਾਂ ਪਈ ਸੀ। ਇਹੋ ਥਾਂ ਹੈ ਜਿਸ ਨੂੰ ਅਸੀਂ ਤਾਂ ਪਛਾਣਦੇ ਹਾਂ, ਪਰ ਅੱਜ ਸਾਰੇ ਲੋਕ ਵੀ ਅਮੰਨਾ ਕਰ ਗਏ ਕਿ ਇਹੋ ਥਾਂ ਹੈ। ਹੁਣ ਉਸ ਮਰਦ ਤੇ ਪਤੀਵ੍ਰਤਾ ਨੇ ਚਰਨ ਸ਼ਰਨ ਲਈ ਨਾਮ ਪ੍ਰਾਪਤ ਹੋ ਕੇ ਸਿੱਖੀ ਧਾਰਨ ਕਰਕੇ ਸੇਵਾ ਵਿੱਚ ਲੱਗ ਪਏ। ਇਹ ਸਾਰੀ ਵਾਰਤਾ ਸੁਣ ਸਮਝ ਕੇ ਬੀਬੀ ਦੇ ਪਿਤਾ ਨੇ ਵੀ ਸ਼ਰਨ ਲਈ ਤੇ ਸਿੱਖੀ ਧਾਰਨ ਕੀਤੀ। ਅੰਤ ਘਰ ਨਰੀਨਾ ਔਲਾਦ ਪੁੱਤਰ ਨਾ ਹੋਣ ਕਰਕੇ ਇਸ ਦੇ ਪਤੀ ਨੂੰ ਮਤਮੰਨਾ ਕਰ ਲਿਆ। ਜਿਸ ਥਾਂ ਇਹ ਕੌਤਕ ਵਰਤਿਆ ਸੀ ਉਸ ਦਾ ਨਾਂ ਸ੍ਰੀ ਗੁਰੂ ਜੀ ਨੇ ਦੁੱਖ ਭੰਜਨੀ ਰੱਖਿਆ। ਜੋ ਨਾਮ ਤੇ ਟਿਕਾਣਾ ਅੱਜ ਤੱਕ ਕਾਇਮ ਹੈ, ਇੱਥੇ ਅਨੇਕਾਂ ਲੋਕ ਸ਼ਰਧਾ ਨਾਲ ਇਸ਼ਨਾਨ ਕਰਕੇ ਵੱਲ ਹੋਏ ਤੇ ਉਹਨਾਂ ਦੇ ਆਪ ਦੱਸੇ ਹਾਲ ਲੋਕਾਂ ਨੇ ਸੁਣੇ ਵੇਖੇ ਹਨ। ਉਸ ਸਮੇਂ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ ਜਿਸ ਦੀ ਉਥਾਨਕਾ ਇਹ ਦੱਸੀ ਦੀ ਹੈ। ਸ਼ਬਦ ਜੋ ਉਚਾਰ ਹੋਇਆ ਇਹ ਹੈ, ਗੁਜਰੀ ਮਹੱਲਾ ਚੌਥਾ, ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤ ਸੰਗਤ ਸ਼ਬਦ ਮਨ ਮੋਹੈ, ਜਪ ਗੋਵਿੰਦ ਗੋਵਿੰਦ ਧਿਆਈਐ, ਸਭ ਕੋ ਦਾਨ ਦੇ ਪ੍ਰਭ ਉਹ ਹੈ, ਮੇਰੇ ਭਾਈ ਜਨ ਮੋਕੋ ਗੋਵਿੰਦ, ਗੋਵਿੰਦ ਗੋਵਿੰਦ ਮਨ ਮੋਹੈ, ਗੋਵਿੰਦ 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 ਗੁਣ ਗਾਵਾਂ, ਮਿਲ ਗੁਰ ਸਾਧ ਸੰਗਤ ਜਨ ਸੋਹੈ ਰਹਾਉ, ਸੁਖ ਸਾਗਰ ਹਰ ਭਗਤ ਹੈ, ਗੁਰਮਤ ਕੌਲਾ ਰਿਧ ਸਿੱਧ ਲਾਗੈ ਭਗ ਉਹ ਹੈ, ਜਨ ਕੋ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮੇ ਸੋਹੈ, ਦੁਰਮਤ ਭਾਗਹੀਣ ਮਤ ਫੀਕੇ, ਨਾਮ ਸੁਨਤ ਆਵੈ ਮਨ ਰੋਹੈ, ਕਊਆ ਕਾ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ, ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋਹੈ, ਨਾਨਕ ਤਨ ਤਨ ਵੱਡੇ ਵੱਡ ਭਾਗੀ। ਜਿਨ ਗੁਰਮਤ ਨਾਮ ਹਿਰਦੈ ਮਲ ਧੋਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਨੌਵੀਂ, ਪੂਰਨ ਤਾਲ ਖਟਾਇਆ। ਇਸ ਤੋਂ ਪਿੱਛੋਂ ਤਾਲ ਦੀ ਸੇਵਾ ਹੁਣ ਬੜੇ ਜ਼ੋਰਾਂ ਨਾਲ ਆਰੰਭ ਹੋਈ, ਇੱਥੋਂ ਤਾਈਂ ਕਿ ਸਰੋਵਰ ਕਾ ਸਾਰਾ ਖੁੱਦ ਗਿਆ। ਇਸ ਗੱਲ ਦੀ ਉਗਾਹੀ ਭਾਈ ਗੁਰਦਾਸ ਜੀ ਤੋਂ ਮਿਲਦੀ ਹੈ, ਜੋ ਲਿਖਦੇ ਹਨ, ਦਿੱਚੈ ਪੂਰਬ ਦੇ ਦੇਵਣਾ, ਜਿਸ ਦੀ ਵਸਤ ਸਹਿ ਕਰ ਆਵੈ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਕਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਉਲਟਾ ਖੇਲ ਕਸਮ ਦਾ, ਉਲਟੀ ਗੰਗ ਸਮੁੰਦ ਸਮਾਵੈ, ਦਿੱਤਾ ਲਈਐ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੈ। ਫਿਰ ਆਈ ਕਰ ਅਰਜਨੇ, ਪੁੱਤ ਸੰਸਾਰੀ ਗੁਰੂ ਕਹਾਵੈ, ਜਾਣ ਨਾ ਦੇ ਸਾਂ ਸੋਢੀਓ, ਹੋਰਸ ਅਜਰ ਨਾ ਜਰਿਆ ਜਾਵੈ, ਕਰ ਹੀ ਕੀ ਵਤ ਕਰੈ ਰਹਾਵੈ। ਵਾਰ ਪਹਿਲੀ। ਇਸ ਪੌੜੀ ਨੂੰ ਕੋਖਿਆਂ ਸਮਝ ਪੈਂਦੀ ਹੈ ਕਿ ਤਾਲ ਪੂਰਾ ਪੂਰਾ ਖੁੱਦ ਗਿਆ ਸੀ, ਤੇ ਤਾਲ ਦੇ ਵਿੱਚ ਕਾਹੇ ਥੜੇ ਵਾਂਗੂ ਜਗ੍ਹਾ ਤੇ ਉਸ ਤੱਕ ਰਸਤਾ ਰੱਖ ਲਿਆ ਗਿਆ ਸੀ, ਕਿਉਂਕਿ ਤਦੋਂ ਅੰਮ੍ਰਿਤਸਰ ਇਸ ਸਰੋਵਰ ਦਾ ਨਾਮ ਸੀ, ਸ਼ਹਿਰ ਦਾ ਨਾਮ ਨਹੀਂ ਸੀ। ਕਿਉਂਕਿ ਤਦੋਂ ਅੰਮ੍ਰਿਤਸਰ ਇਸ ਸਰੋਵਰ ਦਾ ਨਾਮ ਸੀ, ਸ਼ਹਿਰ ਦਾ ਨਾਮ ਨਹੀਂ ਸੀ। ਇਸ ਤਾਲ ਵਿੱਚ ਜੋਤ ਜਗਾਉਣ ਦਾ ਮਤਲਬ ਹੈ ਕਿ ਇਸ ਦੇ ਵਿੱਚ ਬੈਠ ਕੇ ਆਪ ਸਤਸੰਗ ਲਾਉਂਦੇ ਸਨ। ਜਿੱਥੇ ਹੁਣ ਹਰਿਮੰਦਰ ਹੈ, ਇੱਥੇ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਹੋ ਇੱਕ ਸੋਹਣਾ ਮੰਡਪ, ਚਾਹੋ ਆਰਜ਼ੀ ਮੰਦਰ ਸਾਜ ਲਿਆ ਸੀ। ਉੱਥੇ ਦੀਵਾਨ ਸਜਦੇ ਤੇ ਕਥਾ ਕੀਰਤਨ ਸਤਸੰਗ ਹੁੰਦੇ ਸਨ। ਨਿਰੇ ਜਲ ਵਿੱਚ ਤਾਂ ਬੈਠ ਕੇ ਜੋਤ ਨਹੀਂ ਜਗਾਈ ਜਾਂਦੀ। ਜੋ ਨਗਰੀ ਵਸਾਈ ਤੇ ਵਸਾਈ ਜਾ ਰਹੀ ਸੀ, ਉਸ ਦਾ ਨਾਮ ਗੁਰੂ ਕਾ ਚੱਕ ਤੇ ਰਾਮਦਾਸਪੁਰਾ ਤਦੋਂ ਲੈਂਦੇ ਸਨ, ਅਤੇ ਅੰਮ੍ਰਿਤਸਰ ਤੇ ਰਾਮਦਾਸਰ ਸਰੋਵਰ ਦਾ ਨਾਮ ਸੀ ਯਥਾ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸ ਮਲ ਜਾਏ, ਨਾਇ ਰਾਮਦਾਸ ਸਰ। ਸੋ ਗੁਰੂ ਅਮਰਦਾਸ ਜੀ ਨੇ ਖੁਦ ਅਨੂਪ ਰਾਮਦਾਸਪੁਰ ਅਤੇ ਰਾਮਦਾਸ ਸਰ ਆਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਦਸਵੀਂ, ਬਾਬਾ ਸ੍ਰੀ ਚੰਦ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਗਰੋਂ ਦੋ ਗੁਰੂ ਸਾਹਿਬ ਸੱਚਖੰਡ ਪਿਆਨੇ ਕਰ ਚੁੱਕੇ ਹਨ, ਹੁਣ ਚੌਥੇ ਸਾਹਿਬ ਗੱਦੀ ਪਰ ਹਨ। ਵਿੱਚ ਦੋ ਗੁਰੂ ਸਾਹਿਬਾਂ ਦਾ ਸਮਾਂ ਲੰਘ ਚੁੱਕਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਨੇ ਵਿਚਾਰ ਕੀਤੀ ਕਿ ਚਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੀਏ, ਜੋ ਹੁਣ ਪਿਤਾ ਗੁਰੂ ਜੀ ਦੀ ਚੌਥੀ ਥਾਵੇਂ ਗੱਦੀ ਨਸ਼ੀਨ ਹੋਏ ਹਨ, ਤੇ ਉਹਨਾਂ ਦੀ ਕੀਤੀ ਆਗਿਆ ਅਨੁਸਾਰ ਹੁਣ ਆਪ ਨੇ ਅੰਮ੍ਰਿਤ ਸਰੋਵਰ ਖੁੰਡ ਲਿੱਤਾ ਹੈ ਤੇ ਰੌਣਕਾਂ ਲੱਗ ਰਹੀਆਂ ਹਨ। ਸੋ ਆਪ ਜੀ ਰਾਮਦਾਸਪੁਰੇ ਆਏ। ਸ੍ਰੀ ਗੁਰੂ ਜੀ ਨੇ ਆਪਣੇ ਪਰ ਪਿਤਾਮਾ ਗੁਰੂ ਦੇ ਸਾਹਿਬਜ਼ਾਦੇ ਜਾਣ ਕੇ ਅੱਗੋਂ ਆਦਰ ਨਾਲ ਲੈ ਆਂਦਾ ਤੇ ਸੋਹਣੇ ਘਰ ਵਿੱਚ ਨਿਵਾਸ ਦਿੱਤਾ। ਲੌਡੇ ਪਹਿਰ ਜਦ ਦੀਵਾਨ ਸਜਿਆ, ਰਬਾਬੀਆਂ ਨੇ ਆ ਕੇ ਕੀਰਤਨ ਕੀਤਾ, ਆਨੰਦ ਮੰਗਲ ਚਾਰ ਹੋਏ। ਸ੍ਰੀ ਚੰਦ ਜੀ ਦੀ ਕੰਨੀ ਵੀ ਦੂਸਰੀ ਤੀਸਰੀ ਚੌਥੀ ਪਾਤਸ਼ਾਹੀ ਦੇ ਸ਼ਬਦ ਪਏ, ਤਦ ਗਦ ਗਦ ਹੋ ਗਏ ਕਿ ਮੇਰੇ ਪਿਤਾ ਜੀ ਦੇ ਚੁਣੇ ਨਿਵਾਜੇ ਤੇ ਦਾਤਾਂ ਨਾਲ ਵਰੋਸਾਏ ਗੱਦੀ ਨਿਸ਼ੀਨ ਬਾਣੀ ਵੀ ਮੇਰੇ ਹੀ ਪਿਤਾ ਵਰਗੀ ਇਲਾਹੀ ਰੰਗ ਰੰਗੀ ਉਚਾਰਦੇ ਰਹੇ ਹਨ। ਖੁਸ਼ ਹੋਏ ਕਿ ਪਿਤਾ ਜੀ ਜੋ ਕੁਛ ਕਰ ਗਏ ਸਨ ਇਹੋ ਠੀਕ ਸੀ। ਫਿਰ ਜੀ ਵਿੱਚ ਆਈ ਕਿ ਸਾਰੀ ਗਰੀਬੀ ਗੁਰੂ ਨਾਨਕ ਸਾਹਿਬ ਵਿੱਚ ਸੀ, ਦੇਖੀਏ ਉਹ ਸ਼ੈ ਇਸ ਚੌਥੇ ਗੱਦੀ ਨਿਸ਼ੀਨ ਵਿੱਚ ਹੈ ਕਿ ਨਹੀਂ। ਤਦ ਬਿਲਾਸ ਨਾਲ ਪੁੱਛਣ ਲੱਗੇ, ਸੁਣਾਓ ਜੀਓ ਜੀ, ਦਾਲਾ ਕਿਉਂ ਇਤਨਾ ਲੰਮਾ ਕੀਤਾ ਨੇ? ਤਾਂ ਨਿਮਰਤਾ ਦੇ ਰੂਪ ਸ੍ਰੀ ਗੁਰੂ ਰਾਮਦਾਸ ਜੀ ਬੋਲੇ, ਆਪ ਜੈਸੇ ਸਤਪੁਰਖਾਂ ਦੇ ਚਰਨ ਝਾੜਨੇ ਵਾਸਤੇ। ਇਹ ਸੁਣਦੇ ਹੀ ਸ੍ਰੀ ਧੰਨ ਚੰਦ ਜੀ ਨੇ ਆਗਿਆ ਆਖਿਆ, ਧੰਨ ਹੋ ਆਪ, ਧੰਨ ਹੋ, ਤੁਸੀਂ ਪਿਤਾ ਗੁਰੂ ਜੀ ਦੀ ਗੁਰਗੱਦੀ ਦੇ ਸਯੋਗ ਗੁਰੂ ਹੋ। ਹਾਂ, ਇਹੋ ਕਮਾਲ ਸ੍ਰੀ ਗੁਰੂ ਅੰਗਦ ਦੇਵ ਜੀ ਵਿੱਚ ਸੀ, ਇਹੋ ਤੁਸਾਂ ਵਿੱਚ ਹੈ, ਇਸੇ ਕਮਾਲ ਨਾਲ ਸੁਸ਼ੋਭਿਤ ਹੋਏ ਹੋ। ਤੁਸੀਂ ਠੀਕ ਗੁਰੂ ਹੋ, ਤੁਸੀਂ ਧਨ ਹੋ, ਤੁਹਾਡੀ ਸਿੱਖੀ ਧਨ ਹੈ। ਜੈਸੇ ਕਿ ਲਿਖਿਆ ਹੈ, ਸ੍ਰੀ ਚੰਦ ਜੀ ਬੋਲੇ, ਤੁਮਰੀ ਮਹਿਮਾ ਅਦ ਕਹਿ ਕਹੀਏ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮਜੈ ਪਾਪੀ ਪੀ ਗਤ ਪਾਏ। ਸੂਰਜ ਪ੍ਰਕਾਸ਼, ਸਫ਼ਾ 1701। ਜਦ ਬਾਬਾ ਸ੍ਰੀ ਚੰਦ ਜੀ ਵਿਦਾ ਹੋਏ, ਤਦ ਸ੍ਰੀ ਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਤੇ ਗੁਰੂ ਘਰ ਨਾਲ ਮਿਲਾਪ ਵਿੱਚ ਹੋ ਗਏ ਬਜ਼ੁਰਗ ਸਤਪੁਰਖ ਸਮਝ ਕੇ ਹਰ ਹੋਰ ਸਤਸੰਗ ਕੀਤਾ ਕਿ ਇੱਕ ਘੋੜਾ ਤੇ 500 ਰੁਪਈਆ ਵੀ ਦਿੱਤਾ। ਸ੍ਰੀ ਚੰਦ ਜੀ ਅਸੀਸਾਂ ਦਿੰਦੇ ਕਰਤਾਰਪੁਰ ਨੂੰ ਪਧਾਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਸਰੋਵਰ ਸਾਖੀ 11। ਜਾਪਦਾ ਹੈ ਕਿ ਇਸ ਸਮੇਂ ਦੇ ਲਗਭਗ ਸਰੋਵਰ ਦੀ ਘਟਨਾ ਹੋ ਗਈ ਸੀ। ਚਾਹੋ ਸਾਰਾ ਸਰੋਵਰ ਕੱਚਾ ਸੀ, ਜੈਸਾ ਕਿ ਪਿੱਛੇ ਭਾਈ ਗੁਰਦਾਸ ਜੀ ਦੇ ਵਾਕ ਤੋਂ ਦੱਸ ਆਏ ਹਾਂ ਕਿ ਸਰੋਵਰ ਪੂਰਨ ਪੱਟੇ ਖੱਟਿਆ ਜਾ ਚੁੱਕਾ ਸੀ ਤੇ ਵਿਚਾਲੇ ਇਸ ਸਰੋਵਰ ਅੰਮ੍ਰਿਤ ਸਰੋਵਰ ਦੇ ਜੋਤਾਂ ਜਗਦੀਆਂ ਸਨ। ਸੋ ਸਹੀ ਹੁੰਦਾ ਹੈ ਕਿ ਹਰਿਮੰਦਰ ਵਾਲੀ ਥਾਂ ਥੜੇ ਵਾਂਗੂ ਸਰੋਵਰ ਦੇ ਵਿਚਕਾਰ ਸੀ ਤੇ ਰਸਤਾ ਅਜੇ ਉਵੇਂ ਨਿਗਰ ਜ਼ਿਮੀ ਦਾ ਹੀ ਸੀ। ਪੁਲ ਦੀ ਸ਼ਕਲ ਨਾ ਸੀ, ਥੜਾ ਜਾਂ ਤਾਂ ਕਨਾਤਾਂ ਤੇ ਸ਼ਾਮਿਆਨਾ ਨਾਲ ਕੀਰਤਨ ਤੇ ਦੀਵਾਨ ਲਈ ਵਰਤੀਦਾ ਸੀ ਜਾਂ ਕੋਈ ਮੰਡਪ ਦੀ ਸ਼ਕਲ ਦਾ ਆਰਜ਼ੀ ਸਾਏਦਾਰ ਤੇ ਸੁਹਾਵਣਾ ਮਕਾਨ ਸੀ ਜਿੱਥੇ ਦੀਵਾਨ ਸਜਦੇ ਸਨ ਤੇ ਸ੍ਰੀ ਗੁਰੂ ਜੀ ਆਪ ਬਿਰਾਜਦੇ ਸਨ। ਜੇ ਸਰੋਵਰ ਨਾ ਪੂਰਾ ਖੁਣ ਗਿਆ ਹੁੰਦਾ ਤਾਂ ਜਲ ਪੂਰਤ ਨਾ ਹੁੰਦਾ ਤਾਂ ਸ੍ਰੀ ਚੰਦ ਜੀ ਇਹ ਵਾਰ ਕਿੱਕੂ ਦਿੰਦੇ, ਤੁਮਰੇ ਸਰ ਮੈਂ ਜੇ ਮਜੈ ਪਾਪੀ ਪੀ ਗਤ ਪਾਹੇ। ਭੱਟਾਂ ਦੇ ਸਵਈਏ ਵਿੱਚ ਵੀ ਇਸ ਪ੍ਰਕਾਰ ਦੇ ਵਾਕ ਆਉਂਦੇ ਹਨ, ਰਾਮਦਾਸ ਸਰ ਅਪਰ ਭਰੇ ਅੰਮ੍ਰਿਤ ਸਰੋਵਰ ਸਦ ਭਰਿਆ। ਇਹਨਾਂ ਸਵਈਆਂ ਵਿੱਚ ਅੰਮ੍ਰਿਤ ਤੇ ਸਰੋਵਰ ਆਦਿ ਪਦ ਚਾਹੋ ਅੰਤਰੀਵ ਅਰਥਾਂ ਵਾਲੇ ਹਨ ਪਰ ਸੰਭਾਵਨਾ ਹੁੰਦੀ ਹੈ ਅੰਮ੍ਰਿਤ ਦੇ ਪ੍ਰਤੱਖ ਰੂਪ ਤੋਂ ਭੱਟ ਜਾਣ। ਧੁਨਿਆਤਮਕ ਇਸ਼ਾਰੇ ਆਪਣੇ ਸਵਈਆਂ ਵਿੱਚ ਕਰਨ ਲਈ ਪ੍ਰੇਰਿਤ ਹੁੰਦੇ ਹਨ। ਤਵਾਰੀਖ ਖਾਲਸਾ ਵਾਲੇ ਜੀਓ ਤਾਂ ਇਹ ਵੀ ਲਿਖਦੇ ਹਨ ਕਿ 5 ਹਾੜ 1645 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਪੱਕੀਆਂ ਇੱਟਾਂ ਤਾਲ ਕਿਨਾਰੇ ਸੁਟਵਾ ਕੇ ਤਾਲ ਪੱਕਾ ਕਰਨ ਦਾ ਕਾਰਜ ਆਰੰਭ ਕਰ ਦਿੱਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 12, ਸਿੱਖਾਂ ਦਾ ਨਿਤਨੇਮ। ਇਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਜੀ ਨੇ ਸਭ ਸੰਗਤਾਂ ਦੀ ਅਗਵਾਨੀ ਲਈ ਇੱਕ ਸਲੋਕ ਰਚਿਆ। ਇਹ ਸਲੋਕ ਹਰ ਸਿੱਖ ਦੀ ਸੰਖੇਪ ਨਿਤ ਕਿਰਿਆ ਦਾ ਉਪਦੇਸ਼ ਬਣ ਕੇ ਸਾਰੀ ਸਿੱਖੀ ਵਿੱਚ ਪ੍ਰਵਿਰਤ ਹੋ ਗਿਆ। ਆਗਰੇ ਜਾਣ ਵੇਲੇ ਭਾਈ ਗੁਰਦਾਸ ਜੀ ਦੇ ਹੁੰਦਿਆਂ ਉਚਾਰ ਹੋ ਕੇ ਇਹ ਸਲੋਕ ਉਹਨਾਂ ਦੇ ਵੀ ਨਾਲ ਗਿਆ ਸਹੀ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸਲੋਕ ਗੌੜੀ ਦੀ ਵਾਰ ਮਹੱਲਾ 4 ਵਿੱਚ ਦਰਜ ਕੀਤਾ ਹੈ ਜੋ 11 ਪੌੜੀ ਵਿੱਚ ਹੈ ਤੇ ਪਾਠ ਇਉਂ ਹੈ। ਮਹੱਲਾ 4, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਕ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿਦਿਆ ਉੱਠਦਿਆ ਹਰ ਨਾਮ ਤੇ ਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 13, ਮਸੰਦ। ਗੁਰੂ ਜੀ ਦੇ ਸਾਜੇ ਰਾਮਦਾਸਪੁਰੇ ਵਿੱਚ ਹੁਣ ਉਹ ਰੰਗ ਲੱਗ ਰਹੇ ਹਨ ਜੋ ਕਦੇ ਕਰਤਾਰਪੁਰ, ਕਦੇ ਖਡੂਰ, ਕਦੇ ਗੋਇੰਦਵਾਲ ਲੱਗਦੇ ਸਨ। ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਤੇ ਸਿੱਖ ਭਵਜਲ ਤਰਦੇ ਹਨ। ਜੈਸਾ ਕਿ ਲਿਖਿਆ ਹੈ, ਬਾਵਨ ਚੰਦਨ ਗੁਰ ਉਪਦੇਸ਼, ਜਨ ਮਨ ਤਰ ਬਨ ਗੰਧ ਵਿਸ਼ੇਸ਼, ਗੁਰ ਕੰਤੇ ਬਰ ਮੁਦਨ ਪਾਏ, ਚਾਤਰਕ ਸਿੱਖ ਸੁਨ ਪੀ ਤ੍ਰਿਪਤਾਏ, ਕਿਨਹੂੰ ਸਿੱਧਾਂ ਲਈ ਅਠਾਰ, ਕੋ ਆਤਮ ਕੋ ਰੂਪ ਵਿਚਾਰ, ਕੋ ਪ੍ਰਭੂ ਸਿਮਰਨ ਕੇ ਅਨੁਰਾਗੀ, ਕੋ ਦਰਸਨ ਹਰ ਚਹੇ ਬਡਭਾਗੀ, ਵਿਸ਼ੇ ਵਿਰਾਗ ਕਿਨਹੂੰ ਕੇ ਹੋਵਾ, ਕਿਨਹੂੰ ਸੁਖ ਨਿਜ ਅੰਤਰ ਜੋਵਾ, ਪਰਮ ਮੋਹ ਸੰਸੇ ਤ੍ਰੈ ਤਾਪ, ਸਭ ਸੰਗਤ ਕੈ ਖਾਪ ਕਲਾਪ, ਕਰੇ ਸਭਨ ਪਰ ਕਿਰਪਾ ਕਿਰਪਾਲ, ਬੰਧਨ ਕਾਟ ਦਏ ਤਤਕਾਲ। ਇਉਂ ਜਗਤ ਉਧਾਰਨਾ ਹੋ ਰਹੀ ਸੀ। ਦੂਜੇ ਪਾਸੇ ਸ੍ਰੀ ਗੁਰੂ ਜੀ ਆਪਣੇ ਪੰਥ ਲਈ ਪੱਕਾ ਕੇਂਦਰੀ ਮੰਦਰ ਸਥਾਪਨ ਕਰਨ ਦੇ ਯਤਨ ਵਿੱਚ ਸਨ, ਜਿਸ ਲਈ ਕਿ ਸ੍ਰੀ ਗੁਰੂ ਅਮਰਦਾਸ ਜੀ ਤਾਕੀਦ ਕਰ ਗਏ ਹੋਏ ਸਨ। ਸੋ ਤਾਲ ਖਣ ਚੁੱਕਾ ਸੀ ਤੇ ਹੁਣ ਲੋੜ ਸੀ ਕਿ ਤਾਲ ਪੱਕਾ ਕੀਤਾ ਜਾਵੇ ਤੇ ਵਿਚਾਲੇ ਪੱਕਾ ਮੰਦਰ ਸਾਜਿਆ ਜਾਵੇ, ਜਿੱਥੇ ਕਿ ਦਿਨ ਰਾਤ ਹਰੀ ਕੀਰਤਨ ਹੋਇਆ ਕਰੇ। ਉਧਰ ਸ਼ਹਿਰ ਜੋ ਬਣ ਰਿਹਾ ਸੀ, ਵੱਧ ਰਿਹਾ ਸੀ। ਤੀਸਰੇ ਸਤਿਗੁਰਾਂ ਵੇਲੇ ਸਿੱਖੀ ਦਾ ਪ੍ਰਚਾਰ ਬਹੁਤ ਵਧਿਆ ਸੀ, ਪਰ ਹੁਣ ਹੋਰ ਵਧਿਆ। ਸੋ ਸੰਗਤਾਂ ਦੀ ਭੀੜ ਭਾੜ ਬਣੀ ਰਹਿੰਦੀ ਸੀ, ਜਿਸ ਕਰਕੇ ਆਲੇ ਦੁਆਲੇ ਤੋਂ ਆ ਕੇ ਲੋਕ ਵਪਾਰ ਦੀ ਖਾਤਰ ਇੱਥੇ ਵਸਣਾ ਚਾਹੁੰਦੇ ਸਨ ਤੇ ਕਈ ਪ੍ਰੇਮੀ ਗੁਰਦਰਸ਼ਨਾਂ ਤੇ ਸਤਸੰਗ ਲਈ ਆ ਕੇ ਵਸ ਰਹੇ ਸਨ। ਸੋ ਹਰ ਪਾਸਿਓਂ ਪਦਾਰਥ ਦੀ ਲੋੜ ਵੱਧ ਰਹੀ ਸੀ। ਸ੍ਰੀ ਗੁਰੂ ਰਾਮਦਾਸ ਜੀ ਦਾ ਮਾਇਆ ਨਾਲ ਇਹ ਵਰਤਾਵਾ ਸੀ ਕਿ ਆਈ ਨੂੰ ਸਫਲ ਕਰਨਾ ਹੈ ਤੇ ਪਰ ਉਪਕਾਰ ਤੇ ਖਰਚਣਾ ਹੈ, ਆਪਣੇ ਲਈ ਇਸ ਨਾਲ ਕੋਈ ਨਿਉ ਨਹੀਂ ਲਾਉਣਾ। ਸਭ ਤੋਂ ਵੱਡੀ ਸਫਲਤਾ ਰੋਜ਼ ਦੀ ਲੰਗਰ ਪਰ ਹੁੰਦੀ ਸੀ, ਜਿੱਥੇ ਹਰ ਵਰਣ ਤੇ ਹਰ ਜਾਤੀ ਤੇ ਹਰ ਲੋੜਵੰਦ ਨੂੰ ਅੰਨ ਮਿਲਦਾ ਸੀ। ਹੁਣ ਹੋਰ ਖਰਚ ਹਰਿਮੰਦਰ ਅੰਮ੍ਰਿਤ ਸਰੋਵਰ ਲਈ ਵੱਧ ਪਿਆ। ਇਸ ਲਈ ਸ੍ਰੀ ਗੁਰੂ ਜੀ ਨੇ ਮਸੰਦਾਂ ਦੀ ਥਾਪਨਾ ਕੀਤੀ। ਅੱਗੇ ਗੁਰੂ ਘਰ ਦੇ ਵਰੋਸਾਏ ਗੁਰਮੁਖ ਮੰਜੀਆਂ ਸਦਵਾਉਂਦੇ ਤੇ ਦੂਰ ਦੂਰ ਦੇਸ਼ਾਂ ਵਿੱਚ ਪ੍ਰਚਾਰ ਕਰਦੇ ਸਨ। ਇਹ ਲੋਕ ਪੂਰਨ ਮਹਾਤਮਾ ਤੇ ਉੱਚ ਜੀਵਨ ਵਾਲੇ ਗੁਰਮੁਖ ਹੁੰਦੇ ਸਨ। ਸੰਗਤਾਂ ਵਿੱਚ ਇਹ ਬਹੁਤ ਸਨਮਾਨੇ ਤੇ ਸਤਿਕਾਰੇ ਜਾਂਦੇ ਸਨ ਤੇ ਸਤਨਾਮ ਦੇ ਪ੍ਰਚਾਰ ਦਾ ਕੰਮ ਸੋਹਣਾ ਕਰਦੇ ਸਨ। ਮਸੰਦਾਂ ਦੇ ਸਪੁਰਦ ਇਹ ਕੰਮ ਹੋਇਆ ਕਿ ਉਹ ਜਗ੍ਹਾ ਜਗ੍ਹਾ ਸਮੇਂ ਸਮੇਂ ਜਾਣ, ਜੋ ਮਾਇਆ ਪ੍ਰੇਮੀਆਂ ਨੇ ਆਪਣੀ ਖੁਸ਼ੀ ਨਾਲ ਦਸਵੰਧ ਦੀ ਕੱਢ ਕੇ ਫਾਸ ਰੱਖੀ ਹੋਈ ਹੈ, ਜਾਂ ਕਿਸੇ ਸਥਾਨਕ ਮੁਖੀਏ ਪਾਸ ਜਮ੍ਹਾਂ ਕੀਤੀ ਹੋਈ ਹੈ, ਜਾਂ ਜੋ ਮੰਜੀਆਂ ਵਾਲਿਆਂ ਪਾਸ ਦੇਣ ਲਈ ਪਈ ਹੈ, ਲੈ ਆਇਆ ਕਰਨ ਤੇ ਉਹ ਮਾਇਆ ਹਰਿਮੰਦਰ ਤਾਲ ਤੇ ਪਰ ਸਵਾਰਥ ਤੇ ਹੋਰ ਕੰਮਾਂ ਤੇ ਲੱਗਿਆ ਕਰੇ। ਮਸੰਦ ਪਦ ਫਾਰਸੀ ਦੇ ਪਦ ਮਸਨਦ ਤੋਂ ਬੋਲਚਾਲ ਵਿੱਚ ਆਇਆ ਹੈ। ਮੁਗਲ ਵੱਡੇ ਅਫਸਰ ਅਕਸਰ ਮਸਨਦ ਨਿਸ਼ੀ ਜਾਂ ਮਸ਼ਨਦ ਕਹੇ ਜਾਂਦੇ ਸਨ। ਪਾਤਸ਼ਾਹ ਨੂੰ ਮਸਨਦ ਆਲੀ ਕਹਿੰਦੇ ਸਨ ਤੇ ਕਈ ਵੇਰ ਸੂਬੇਦਾਰ ਆਦਿ ਵੀ ਇਹੋ ਕਹੇ ਜਾਂਦੇ ਸਨ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਜੀ ਦੇ ਮੁਖੀਏ ਇਸ ਨਾਮ ਨਾਲ ਪੁਕਾਰੇ ਗਏ ਤੇ ਪਿੱਛੋਂ ਇਹ ਪਦ ਮਸੰਦ ਰੂਪ ਲੈ ਗਿਆ। ਮਸੰਦਾਂ ਦੇ ਸਪੁਰਦ ਦੋ ਕੰਮ ਹੁੰਦੇ ਸਨ, ਗੁਰਸਿੱਖੀ ਦਾ ਪ੍ਰਚਾਰ ਕਰਨਾ ਤੇ ਦਸਵੰਧ ਇਕੱਠੇ ਹੋਏ ਲਿਆ ਕੇ ਗੁਰੂ ਕੇ ਖਜ਼ਾਨੇ ਅਰਪ ਦੇਣੇ, ਫਿਰ ਕੁਛ ਚਿਰ ਗੁਰੂ ਚੱਕ ਰਹਿ ਕੇ ਸਤਸੰਗ ਤੇ ਗੁਰੂ ਉਪਦੇਸ਼ ਹੇਠ ਰਹਿਣਾ। ਗੁਰੂ ਚੱਕ ਵਿੱਚ ਰਹਿਣ ਲੱਗਿਆਂ ਗੁਰੂ ਜੀ ਦਾ ਵੱਡਾ ਪੁੱਤਰ ਪ੍ਰਿਥੀ ਚੰਦ, ਜੋ ਬਹੁਤ ਸਿਆਣਾ ਚਤੁਰ ਤੇ ਕੰਮ ਕਰਨ ਵਾਲਾ ਬੰਦਾ ਜੀ, ਸਾਰੇ ਕਾਰ ਵਿਹਾਰ ਤੋੜਨ ਲੱਗ ਪਿਆ ਸੀ ਤੇ ਇਹ ਮਸੰਦ ਪ੍ਰਣਾਲੀ ਤੇ ਮਾਇਆ ਸੰਭਾਲਣ ਦਾ ਕਾਰਜ ਵੀ ਉਹੀ ਕਰਦਾ ਸੀ। ਅੱਗੋਂ ਸਰੋਵਰ ਲੰਗਰ ਤੇ ਹੋਰ ਖਰਚਾਂ ਦਾ ਪ੍ਰਬੰਧ ਵੀ ਪ੍ਰਿਥੀ ਚੰਦ ਨੇ ਹੀ ਸੰਭਾਲ ਲਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 14 ਸੋਮਾ ਸ਼ਾਹ। ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਇੱਕ ਸੋਮਾ ਨਾਮੇ ਸਿੱਖ ਜਾਤ ਦਾ ਅਰੋੜਬੰਸੀ, ਜਨਮ ਦੇ ਰਹਿਣ ਵਾਲਾ, ਗੁਰੂ ਕੇ ਚੱਕ ਆ ਰਿਹਾ। ਇਹ ਗਰੀਬ ਸੀ, ਘੁੰਗਣੀਆਂ ਵਾਲ ਕੇ ਸਰੋਵਰ ਦੀ ਕਾਰ ਸੇਵਾ ਵਾਲੇ ਥਾਂ ਆ ਵੇਚਦਾ ਹੁੰਦਾ ਸੀ। ਜੋ ਪੈਸੇ ਖੱਟ ਕੇ ਲੈ ਜਾਂਦਾ ਸੀ ਉਸ ਵਿੱਚ ਨਿਰਵਾਹ ਕਰਦਾ ਹੁੰਦਾ ਸੀ। ਇੱਕ ਦਿਨ ਸ੍ਰੀ ਗੁਰੂ ਜੀ ਵਿਲਾਸ ਦੇ ਰੰਗ ਵਿੱਚ ਰੱਤੇ ਹੋਏ ਸਰੋਵਰ ਦੇ ਕੰਢੇ ਤੇ ਆਏ ਤਾਂ ਸੋਮੇ ਪਾਸ ਖੜੋ ਗਏ ਤੇ ਬੋਲੇ, ਭਾਈ ਸੋਮੇ ਸਾਰੀ ਵਟਕ ਸਾਨੂੰ ਦੇ ਦੇ। ਉਸ ਨੇ ਖੁਸ਼ੀ ਨਾਲ ਦੇ ਦਿੱਤੀ। ਆਪਣੇ ਹੱਸਦੇ ਹੱਸਦੇ ਮਜ਼ੂਰਾਂ ਨੂੰ ਪੈਸੇ ਵੰਡ ਦਿੱਤੇ। 5 ਦਿਨ ਇਹੀ ਕੌਤਕ ਕਰਦੇ ਰਹੇ। ਸੋਮੇ ਨੇ ਨਾ ਮੱਥੇ ਵੱਟ ਪਾਇਆ ਨਾ ਨਾ ਨੁੱਕਰ ਕੀਤੀ ਤੇ ਹੱਸੂ ਹੱਸੂ ਕਰਦਾ ਆਪਣੀ ਕਮਾਈ ਅਰਪ ਦਿੰਦਾ ਰਿਹਾ। ਸਤਿਗੁਰੂ ਜਾਣਦੇ ਸਨ ਕਿ ਇਹ ਨਾਮ ਬਾਣੀ ਦਾ ਡੂੰਘਾ ਪ੍ਰੇਮੀ ਹੈ। ਇਸ ਚੋਜ ਨਾਲ ਪਰਖ ਲਿਆ ਕਿ ਇਸ ਪਰ ਬਾਣੀ ਦਾ ਅਸਰ ਤੇ ਨਾਮ ਦਾ ਪ੍ਰਭਾਵ ਪੈ ਗਿਆ ਹੈ, ਜੋ ਮਾਇਆ ਨਾਲ ਮੋਹ ਤਰੁੱਟ ਹੋ ਗਿਆ ਹੈ। 6ਵੇਂ ਦਿਨ ਜਦ ਆਏ ਤਾਂ ਸੋਮਾ ਅੱਗੇ ਹੱਥ ਬੰਨ ਖਲੋਤਾ ਤੇ ਅੱਜ ਆਪ ਹੀ ਅੱਜ ਦੀ ਵੱਟੀ ਮਾਇਆ ਪੇਸ਼ ਕੀਤੀ। ਤਦ ਚੋਜੀ ਜੀ ਮੁਸਕਰਾਏ, ਅੱਜ ਲੈਣਾ ਨਹੀਂ ਦੇਣਾ ਹੈ, ਤੂੰ ਸੋਮਾ ਨਹੀਂ ਸੋਮਾ ਸ਼ਾਹ ਹੋਇਆ। ਬਰਕਤਾਂ ਪੈਣਗੀਆਂ, ਸ਼ਾਹ ਸਦੀਵੇਂਗਾ, ਬੇਪਰਵਾਹ ਰਹੇਗਾ, ਗੁਰਸਿੱਖੀ ਦਾ ਸੇਵਕ ਹੋਵੇਗਾ। ਸੋਈ ਗੱਲ ਹੋਈ, ਬਰਕਤਾਂ ਪੈ ਗਈਆਂ, ਸ਼ਾਹ ਹੋ ਗਿਆ, ਨਾਮ ਵਿੱਚ ਬਰਕਤ ਪੈ ਗਈ, ਪਰਮਾਰਥ ਵਿੱਚ ਵੀ ਸ਼ਾਹ ਹੋ ਗਿਆ। ਇਸ ਦਾ ਪੁੱਤਰ ਗੁਰਸਿੱਖੀ ਵਿੱਚ ਹੋਰ ਕਮਾਲ ਤੇ ਪਹੁੰਚਿਆ ਤੇ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਨਾਲ ਮੁਲਤਾਨ ਆਦਿ ਪਾਸੇ ਦੀ ਮੰਜੀ ਬਖਸ਼ੀ ਗਈ। ਇਸ ਦੇ ਵੰਸ਼ ਮੇਰ ਸ਼ਾਹ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੇ ਮਸੰਦਾਂ ਵਿੱਚੋਂ ਸੱਚਾ ਜਾਣ ਕੇ ਅੰਮ੍ਰਿਤ ਛਕਾ ਕੇ ਉਹੀ ਪਦਵੀ ਬਖਸ਼ੀ। ਗੱਦੀ ਇਹਨਾਂ ਦੀ ਜੇਲ੍ਹ ਮਹਿ ਸੀ ਤੇ ਸਿੱਖੀ ਸੇਵਕੀ ਉਸੇ ਪੱਛਮੀ ਪਾਸੇ ਵੱਲ ਹੈ ਸੀ। ਵੰਜਿਸ਼ ਸਾਰੇ ਸ਼ਾਹ ਕਹਾਉਂਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 15 ਆਦਮ ਤੇ ਭਾਈ ਭਗਤੂ। ਸਿੱਧੂ ਕੁਲ ਮੈਂ ਜਾਟ ਇੱਕ, ਪੁੱਲ ਹਰੀਏ ਸੁਭ ਸ਼ੁਭ ਗੋਤ, ਆਦਮ ਜਿਸ ਕੋ ਨਾਮ ਹੈ ਕਰ ਸੰਤਤ ਨਹਿ ਹੋਏ ਹੋਤ। ਸਿੱਧੂ ਕੁਲ ਮੈਂ ਜਾਟ ਇੱਕ, ਪੁੱਲ ਹਰੀਏ ਸ਼ੁਭ ਗੋਤ, ਆਦਮ ਜਿਸ ਕੋ ਨਾਮ ਹੈ ਕਰ ਸੰਤਤ ਨਹਿ ਹੋਤ। ਇਸ ਆਦਮ ਨੇ, ਜਿਸ ਦਾ ਨਾਮ ਕਈ ਉਦਮ ਵੀ ਦੱਸਦੇ ਹਨ, ਬਹੁਤ ਸਾਧੂ ਸੰਤ ਸੇਵੇ ਪਰ ਔਲਾਦ ਨਾ ਹੋਈ, ਉਮਰਾਂ ਵਡੇਰੀ ਹੋ ਗਈ, ਤਾਂ ਇੱਕ ਸਿੱਖ ਮਿਲਿਆ। ਉਸ ਨੇ ਇਸ ਦੀ ਥੁੜ ਸੁਣ ਕੇ ਕਿਹਾ, ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਸ੍ਰੀ ਗੁਰੂ ਰਾਮਦਾਸ ਜੀ ਰਾਮਦਾਸ ਪੁਰ ਵਸਾ ਕੇ ਲੋਕ ਪ੍ਰਲੋਕ ਦੇ ਸੁਖਦਾਤਾ ਬਣ ਰਹੇ ਹਨ, ਚਰਨ ਚਰਨ ਜਾ ਪ੍ਰਾਪਤ ਹੋ ਸੁਣ ਕੇ ਆਦਮ ਇਸਤਰੀ ਸਣੇ ਜਾ ਗੁਰੂ ਕੇ ਚੱਕ ਰਿਹਾ। ਰੋਜ 2 ਭਾਰ ਲੱਕੜਾਂ ਦੇ ਲਿਆਵੇ, ਇੱਕ ਤਾਂ ਗੁਰੂ ਕੇ ਲੰਗਰ ਵਿੱਚ ਪਹੁੰਚਾ ਦੇਵੇ, ਇੱਕ ਆਪਣੇ ਘਰ ਜੋ ਵਲਗਣ ਵਾਲੀ ਸੀ ਉਸ ਦੇ ਅੰਦਰ ਖੁੱਲੇ ਥਾਉ ਜਮ੍ਹਾਂ ਕਰੇ, 2 ਵੇਲੇ ਕੀਰਤਨ ਸੁਣੇ, ਜਿੱਥੋਂ ਬਾਣੀ ਪੜ੍ਹਨ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਦੀ ਸ਼ੁਭ ਬਾਣ ਪੈ ਗਈ। 6 ਮਹੀਨੇ ਇਸੇ ਤਰ੍ਹਾਂ ਬੀਤੇ, ਗੁਰੂ ਕੇ ਚਰਨਾਂ ਨਾਲ ਅਤ ਪ੍ਰੇਮ ਹੋ ਗਿਆ। ਇੱਕ ਵੇਰ ਗੁਰੂ ਜੀ ਕਿਸੇ ਥਾਂ ਬਾਹਰ ਗਏ ਹੋਏ ਸਨ, ਜਦ ਮੁੜੇ ਤਾਂ ਨਾਲ ਬਹੁਤ ਸਾਰੀ ਸੰਗਤ ਵੀ ਆਈ। ਅੱਗੇ ਵੀ ਕੋਈ ਸੰਗਤ ਬਾਹਰੋਂ ਆਈ ਹੋਈ ਸੀ, ਬੜੀ ਭੀੜ ਹੋ ਗਈ। ਪੋਹ ਦਾ ਮਹੀਨਾ ਸਰਦੀ ਕਹਿਰ ਦੀ ਸੀ। ਆਦਮ ਨੇ ਜਦ ਇਹ ਹਾਲਤ ਵੇਖੀ ਤਾਂ ਸੰਗਤ ਦੀ ਸੀਤ ਦਾ ਦੁੱਖ ਦੇਖ ਨਾ ਸਕਿਆ। ਜਮ੍ਹਾਂ ਕੀਤੀ ਲੱਕੜੀ ਸੰਗਤ ਦੇ ਡੇਰੇ ਸੰਗਤਾਂ ਦੇ ਡੇਰੇ ਡੇਰੇ ਪਹੁੰਚਾ ਦਿੱਤੀ। ਕੋਈ ਡੇਰਾ ਕੋਈ ਸਿੱਖ ਵਿਰਵਾ ਨਾ ਰਹਿ ਗਿਆ। ਸਤਿਗੁਰੂ ਜੀ ਥੋੜੀ ਦੇਰ ਅੰਦਰ ਠਹਿਰ ਕੇ ਛੇਤੀ ਹੀ ਸੰਗਤ ਦਾ ਦੁੱਖ ਸੁੱਖ ਦੇਖਣ ਲਈ ਬਾਹਰ ਨਿਕਲੇ ਤਾਂ ਅੱਗੇ ਅੰਗੀਠੇ ਜਲ ਰਹੇ ਸਨ। ਸੰਗਤ ਦਾ ਸੁੱਖ ਦੇਖ ਕੇ ਸੁਖਦਾਤੇ ਪਸੀਜ ਪਏ ਪੁੱਛਿਆ, ਇਹ ਸੇਵਾ ਕਿੰ ਕੀਤੀ ਹੈ? ਰਸੋਈਏ ਨੇ ਦੱਸਿਆ ਕਿ ਇੱਕ ਸਿੱਖ ਆਦਮ ਨਾਮ ਦਾ ਹੈ, 6-7 ਮਹੀਨੇ ਤੋਂ ਇੱਕ ਭਾਰ ਲੱਕੜੀ ਲੰਗਰ ਨੂੰ ਦਿੰਦਾ ਹੈ, ਇੱਕ ਭਾਰ ਜਮ੍ਹਾਂ ਕਰਦਾ ਹੈ, ਇੱਕ ਵਾੜਾ ਬਾਰ ਬਾਰ ਵਲ ਕੇ ਝੁੱਗੀ ਪਾ ਕੇ ਰਹਿੰਦਾ ਹੈ। ਜਦੋਂ ਦੇਖੋ ਮੂੰਹੋਂ ਗੁਰੂ ਗੁਰੂ ਦੀ ਆਵਾਜ਼ ਆਉਂਦੀ ਹੈ। ਅੱਜ ਉਸ ਨੇ ਜਮ੍ਹਾਂ ਕੀਤੀਆਂ ਲੱਕੜਾਂ ਸੰਗਤ ਨੂੰ ਪਹੁੰਚਾ ਕੇ ਸੀਤ ਦਾ ਦੁੱਖ ਹਰ ਲਿੱਤਾ ਹੈ। ਇਹ ਪ੍ਰਸਾਦ ਵੀ ਲੰਗਰੋਂ ਨਹੀਂ ਛਕਦਾ, ਕੁਛ ਲੱਕੜਾਂ ਵੇਚ ਕੇ ਉਸ ਤੋਂ ਦਾਲ ਰੋਟੀ ਖਾਂਦਾ ਹੈ। ਸਤਿਗੁਰੂ ਜੀ ਉਸ ਦੀ ਕਾਲ ਸੁਣ ਕੇ ਦਰਵੇ। ਅਗਲੇ ਭਲਕ ਜਦ ਭੋਗ ਪੈ ਗਿਆ ਤਾਂ ਸਾਹਿਬਾਂ ਨੇ ਯਾਦ ਕੀਤਾ, ਆਦਮ ਕਿੱਥੇ ਹੈ? ਆਦਮ ਹੱਥ ਜੋੜ ਕੇ ਖਲੋ ਗਿਆ। ਮਿਹਰਾਂ ਦੇ ਸਾਈਂ ਬੋਲੇ, ਤੇਰੀ ਕਾਲ ਥਾਂ ਪਈ ਹੈ ਮੰਗ, ਤੇ ਮੂੰਹ ਮੰਗੀ ਮੁਰਾਦ ਪਾਏਗਾ। ਤੇਰੀ ਕਾਲ ਥਾਂ ਪਈ ਹੈ ਮੰਗ, ਤੂੰ ਮੂੰਹ ਮੰਗੀ ਮੁਰਾਦ ਪਾਏਗਾ। ਆਦਮ ਬਿਰਧ ਹੋਣ ਕਰਕੇ ਮਨੋਰਥ ਕਰਨੋਂ ਸ਼ਰਮ ਸ਼ਰਮਾਇਆ। ਜਦ ਗੁਰੂ ਜੀ ਨੇ ਫੇਰ ਕਿਹਾ ਤਾਂ ਆਖਣ ਲੱਗਾ, ਆਪ ਦੇ ਦਰਸ਼ਨ ਵਿੱਚ ਸਭ ਕੁਛ ਹੈ। ਅੱਜ ਸੰਗਤ ਵਿਦਾ ਹੋ ਗਈ, ਆਦਮ ਵੀ ਚਲਾ ਗਿਆ। ਘਰ ਜਾ ਕੇ ਗੱਲ ਦੱਸੀ, ਇਸਤਰੀ ਨੇ ਕਿਹਾ, ਸ਼ਰਮ ਸੰਗਿਆ ਕਿਉਂ ਕੀਤੀ? ਗੁਰੂ ਤੁੱਠੇ ਦਾ ਸਮਾਂ ਹੱਥੋਂ ਗਵਾਉਣਾ ਠੀਕ ਨਹੀਂ ਸੀ। ਫਿਰ ਜਦ ਮੰਗ ਮਨ ਵਿੱਚ ਹੈ ਤਦ ਗੁਰੂ ਤੋਂ ਲੁਕੋ ਕਿਉਂ? ਚਲੋ ਅੱਜ ਸਾਵਧਾਨ ਹੋ ਕੇ ਮੰਗੀਏ। ਅਗਲੇ ਦਿਨ ਦੀਵਾਨ ਵਿੱਚ ਕੀਰਤਨ ਤੋਂ ਮਗਰੋਂ ਸਤਿਗੁਰੂ ਬੋਲੇ, ਆਦਮ ਹੈ। ਦੰਪ ਦੀ ਹੱਥ ਜੋੜ ਕੇ ਖਲੋ ਗਏ। ਸਤਿਗੁਰੂ ਜੀ ਬੋਲੇ, ਆਦਮ ਮੰਗ ਜੋ ਮੰਗਣਾ ਹੈ, ਮੰਗ ਤੋਂ ਸੰਕੋਚ ਨਾ ਕਰ। ਤਦ ਅਰਜ ਕੀਤੀ ਉਸ ਪਾਤਸ਼ਾਹ, ਮਨ ਪੁੱਤਰ ਦਾਨ ਮੰਗਦਾ ਹੈ, ਇਸ ਨੂੰ ਅਮੰਗ ਕਰੀਦਾ ਹੈ ਪਰ ਹੁੰਦਾ ਨਹੀਂ। ਸਤਿਗੁਰ ਬੋਲੇ, ਤੇਰੇ ਭਾਗਾਂ ਵਿੱਚ ਤਾਂ ਨਹੀਂ ਪੁੱਤਰ, ਕਰਮ ਰੇਖ ਹੋਰਵੇਂ ਹੈ, ਪਰ ਤੂੰ ਸੰਗਤ ਸੇਵ ਦੀ ਘਾਲ ਕੀਤੀ ਹੈ, ਤੈਨੂੰ ਤਤਕਾਲ ਫਲ ਦਿੰਦੇ ਹਾਂ। ਮੇਰਾ ਅਨਿੰਨ ਸਿੱਖ ਇੱਕ ਤੇਰੇ ਘਰ ਜਨਮੇਗਾ। ਗੁਰੂ ਘਰ ਦੀ ਸੇਵਾ ਤੋਂ ਨਾ ਵਰਜਿਓ, ਉਹ ਨਾਮੀ ਪੁਰਖ ਹੈ ਜੋ ਤੇਰੇ ਘਰ ਪ੍ਰਾਹੁਣਾ ਹੋ ਕੇ ਆਏਗਾ। ਭਾਵ ਨਾਲ ਪਾਲੀ, ਉਹ ਮੇਰਾ ਨਿੱਜ ਸਿੱਖ ਹੈ, ਉਹ ਅਨੇਕਾਂ ਦਾ ਉਧਾਰ ਕਰੇਗਾ, ਬੜੀ ਵੰਸ਼ ਵਾਲਾ ਹੋਵੇਗਾ, ਉਸ ਦਾ ਨਾਮ ਭਗਤੂ ਰੱਖਣਾ, ਉਹ ਗੁਰੂ ਭਗਤ ਹੋਵੇਗਾ। ਆਸ਼ੀਰਵਾਦ ਗੁਰੂ ਕੀ ਪੂਰੀ ਹੋਈ, ਆਪ ਦੇ ਘਰ ਪੁੱਤਰ ਹੋਇਆ, ਗੁਰੂ ਆਗਿਆ ਮੁਜਬ ਨਾਮ ਭਗਤੂ ਬਖਸ਼ਿਆ। ਇਹ ਭਾਰੀ ਅਨਿੰਨ ਭਗਤ ਗੁਰੂ ਘਰ ਦਾ ਤੇ ਵਾਹਿਗੁਰੂ ਪ੍ਰੇਮੀ ਹੋਇਆ, ਸੱਤਵੇਂ ਗੁਰਾਂ ਤੱਕ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਇਸ ਦੇ ਵੰਸ਼ ਵਿੱਚੋਂ ਦੇਸ਼ੂ ਸਿੰਘ ਨੇ ਕੈਂਥਲ ਦੀ ਰਿਆਸਤ ਬਣਾਈ। ਇਸ ਦੇ ਪੋਤਰੇ ਰਾਜਾ ਉਦੇ ਸਿੰਘ ਨੇ ਭਾਈ ਸੰਤੋਖ ਸਿੰਘ ਕਵੀ ਰਾਜ ਨੂੰ ਪਾਸ ਰੱਖ ਕੇ ਸਨਮਾਨਿਆ ਤੇ ਸੂਰਜ ਪ੍ਰਕਾਸ਼ ਤਿਆਰ ਕਰਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ